दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंद कौ मेरी है परनाम। परम सत्कार जोग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंच चुका है कि राम राय जी ने सतगुरु नानक दे सच्चे पातशाह जी दी लिखी हुई गुरबाणी दे अर्थ बदल दिते एक शब्द नू बदल दिता कह दिता कि मिट्टी बेईमान की। सतगुरु ने यह लिखा सी दरअसल लिखण वाले की गलती है जिन्हें बेईमान की जगह दे उते मुसलमान की मिट्टी लिख दिता। ईमान तो भाव धर्म का लिया राम राय जी ने और बहुत सारे जिहड़े प्रमाण ने वह इस गल दे उते दिते कि मनुख का ईमान होना चाहिदा है मनुख का धर्म होना चाहिदा है। राम राय जी कह रहे सन कि जिन्ना चिर मनुख जिउंदा है उन्ना चिर तक धर्म ही ईमान ही उसकी रक्षा करता है। उस दिन इथों तक कथा पहुंच चुकी सी अज इथों ही अगे मैं अज दी कथा नू प्रारंभ करदा। त्याग प्राण मृतक जब कोए चले बड़े मगे कल सोए। राम राय जी कहिंदे ने कि इस दुनिया दे विच ते ईमान भाव के धर्म मनुख दी रक्षा करदा ही करदा है। जदों मनुख प्राणा नू त्याग जांदा है मर जांदा है ते परलोक दे विच वी राम राय जी कहिंदे ने कि उस दी रक्षा हुंदी है धर्म दे वल्लों। चले बड़े मग एकल होए मौत तों बाद एक बहुत लम्मा रस्ता है जिहदे उत्ते जाणा पैंदा है। सतगुरु अर्जन देव सच्चे पातशाह जी अपनी बाणी सुखमनी साहिब दे विच वी इस दा जिक्र करदे ने। सतगुरु जी लिखदे ने जेहे मार्ग एह जात अकेला तह हर का नाम संग होत सुहेला। सतगुरु जी कहिंदे ने कि ओ जिहड़ा मार्ग है उत्थे इकल्या ही जाना पैंदा है पर जेकर धर्म होवे और इस तों इलावा जेकर सच्चा नाम होवे ते ओ सच्चा नाम इहदे वास्ते सुहेला बनदा है इहनू सौखा रखदा है। इसे ही अष्टपदी दे अगे जाके सतगुरु अर्जन देव सच्चे पातशाह जी इस दे बारे होर भी लिखदे ने। सतगुरु अर्जन देव सच्चे पातशाह जी लिखदे ने जेहे मार्ग के गने जा हिना कोसा हर का नाम उहां संग तोसा। वो ऐसा लम्मा रस्ता है जिदे कोहां दी जिदे किलोमीटरां दी कोई गिणती कीती नहीं जा सकदी पर परमेश्वर दा जिहड़ा सच्चा नाम है उहदा तोसा हुंदा है उहदी रक्षा करदा है। मेरा सिर्फ कहण तों पावे है इस जगह दे उत्ते राम राय जी प्रमाण दे रहे ने कि धर्म इत्थे भी सहायता करदा है ते परलोक दे विच भी रक्षा करदा है।
तब सहायक धर्म अशोक सब सुख देत बीच पर लोक।
राम राय जी कहिंदे ने कि हर एक जगह दे उत्ते मनुख दा जिहड़ा धर्म है
ਉਸ ਨੂੰ ਸੋਗਾਂ ਤੋਂ ਰਹਿਤ ਕਰਦਾ ਤੇ ਵਿੱਚ ਪਰਲੋਕ ਦੇ ਵੀ ਉਹ ਸੁਖਾਂ ਦਾ ਦਾਨ ਦਿੰਦਾ।
ਯਾ ਤੇ ਸ਼ੁਭ ਇਮਾਨ ਸਭ ਹੀ ਕੋ ਤਜੇ ਨ ਕਬਹੂ ਚਹ ਸੁਖ ਜੀ ਕੋ।
ਇਸ ਕਰਕੇ ਰਾਮ ਰਾਏ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਚੰਗਾ ਇਮਾਨ ਹੈ, ਭਾਵ ਕਿ ਸਾਰਿਆਂ ਤੋਂ ਚੰਗੀ ਚੀਜ਼ ਧਰਮ ਹੈ। ਇਸ ਕਰਕੇ ਮਨੁੱਖ ਨੂੰ ਚਾਹੀਦਾ ਕਿ ਜੇਕਰ ਸੁਖਾਂ ਨੂੰ ਲੋੜਦਾ ਹੋਵੇ ਤੇ ਕਦੇ ਵੀ ਧਰਮ ਨੂੰ ਇਮਾਨ ਨੂੰ ਨਾ ਛੱਡੇ।
ਬੇਈਮਾਨ ਦੁੱਖ ਦੋਨੋ ਲੋਕ ਬੇਈਮਾਨ ਕੇ ਸਦ ਹੀ ਸੋਕ।
ਪਰ ਇਸ ਤੋਂ ਵਿਪਰੀਤ ਜਿਹੜਾ ਬੇਈਮਾਨ ਹੈ, ਜਿਹੜਾ ਧਰਮ ਤੋਂ ਸੱਖਣਾ ਹੈ, ਉਹ ਦੋਵਾਂ ਹੀ ਲੋਕਾਂ ਦੇ ਵਿੱਚ ਸੋਗ ਨੂੰ ਪ੍ਰਾਪਤ ਕਰਦਾ, ਉਹਨੂੰ ਕਦੇ ਸੁਖ ਨਹੀਂ ਮਿਲ ਸਕਦਾ, ਨਾ ਇਸ ਲੋਕ ਦੇ ਵਿੱਚ ਤੇ ਨਾ ਪਰਲੋਕ ਦੇ ਵਿੱਚ।
ਬੇਈਮਾਨ ਦੋ ਜਕ ਮੈਂ ਜਾਏ ਬੇਈਮਾਨ ਕੀ ਗੋਰ ਜਲਾਏ।
ਇਸੇ ਕਰਕੇ ਰਾਮ ਰਾਏ ਜੀ ਕਹਿੰਦੇ ਨੇ ਕਿ ਬੇਈਮਾਨ ਦੋਜਕਾਂ ਦੀ ਅੱਗ ਦੇ ਵਿੱਚ ਸੁੱਟਿਆ ਜਾਂਦਾ ਤੇ ਜਿਹੜਾ ਬੇਈਮਾਨ ਹੈ ਉਹਦੀ ਕਬਰ ਦੀ ਮਿੱਟੀ ਸੜਦੀ ਹੈ। ਇਹ ਸਤਿਗੁਰਾਂ ਨੇ ਤਾਂ ਲਿਖਿਆ।
ਇਤੇ ਆਦਿਕ ਗੁਰ ਸੁਤ ਨੇ ਕਹਿਓ ਸ਼ਾਹ ਕੁਸ਼ਾਮਦ ਕੋ ਚਿਤ ਚਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਸ ਨੇ ਬਾਦਸ਼ਾਹ ਦੇ ਖੁਸ਼ਾਮਦ ਕੀਤੀ।
ਆਪਣੇ ਬਲ ਕੀ ਸੁਧ ਬਿਸਰਾਈ ਸਤ ਗੁਰ ਗਿਰਾ ਦੀਨ ਉਲਟਾਈ।
ਆਪਣੀ ਤਾਕਤ ਦੀ ਜਿਹੜੀ ਖਬਰ ਸੀ ਉਹ ਰਾਮ ਰਾਏ ਨੇ ਭੁਲਾ ਦਿੱਤੀ ਹੈ ਕਿ ਮੇਰੇ ਵਿੱਚ ਸਤਿਗੁਰਾਂ ਦੀ ਦਿੱਤੀ ਹੋਈ ਕਰਾਮਾਤ ਦੇ ਨਾਲ ਕਿੰਨੀ ਸਮਰੱਥਾ ਹੈ। ਸਤਿਗੁਰ ਗਿਰਾ ਦੀਨ ਉਲਟਾਈ, ਝੱਫੇ ਦੇ ਵਿੱਚ ਆਣ ਕੇ, ਇਸ ਭੁਲੇਖੇ ਦੇ ਵਿੱਚ ਆਣ ਕੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਉਲਟਾ ਦਿੱਤਾ।
ਅਦ ਬਨਾ ਸਮਝੋ ਪਹਿਲੇ ਗੁਰ ਕੋ ਖੋਟੋ ਕਰਿਓ ਮਨੋਰਥ ਯੁਰ ਕੋ।
ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਨੇ ਐਸਾ ਖੋਟਾ, ਐਸਾ ਮਾੜਾ ਜਿਹੜਾ ਆਪਣੇ ਮਨ ਦਾ ਇਰਾਦਾ ਸੀ ਉਸ ਨੂੰ ਕਰ ਲਿਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਦਬ ਨੂੰ ਨਹੀਂ ਸਮਝਿਆ ਔਰ ਉਹਨਾਂ ਦੀ ਗੁਰਬਾਣੀ ਦੇ ਅੱਖਰਾਂ ਨੂੰ ਬਦਲ ਦਿੱਤਾ।
ਗੰਡ ਸ਼ਾਹ ਸੋ ਮੇਰੋ ਰਹਿ ਲੱਖੋਂ ਦਰਬ ਦੇਤ ਨਿਤ ਹੈ।
ਰਾਮ ਰਾਏ ਨੇ ਮਨ ਦੇ ਵਿੱਚ ਵਿਚਾਰਿਆ ਇਸ ਤਰ੍ਹਾਂ ਕਰਨ ਦੇ ਨਾਲ ਮੇਰੀ ਬਾਦਸ਼ਾਹ ਦੇ ਨਾਲ ਗੰਢ ਰਵੇਗੀ ਕਿਉਂਕਿ ਹਮੇਸ਼ਾ ਮੈਨੂੰ ਉਹ ਧਨ ਦਿੰਦਾ ਹੈ ਔਰ ਹਮੇਸ਼ਾ ਅੱਗੇ ਵਾਸਤੇ ਵੀ ਦਿੰਦਾ ਰਵੇਗਾ, ਮੇਰਾ ਬਾਦਸ਼ਾਹ ਦੇ ਨਾਲ ਰਸ ਬਣਿਆ ਰਵੇਗਾ। ਇਸ ਕਰਕੇ ਉਹਨੇ ਇਸ ਤਰ੍ਹਾਂ ਦਾ ਕੰਮ ਕੀਤਾ।
ਤਿਸ ਦਿਨ ਤੇ ਟੂਟਿਓ ਗੁਰ ਦਿਸ਼ ਤੇ ਕਰੇ ਖੁਸ਼ਾਮਤ ਪਲਟਿਓ ਜਿਸ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਖੁਸ਼ਾਮਦ ਕਰਕੇ ਜਿੱਦਣ ਦੇ ਰਾਮ ਰਾਏ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ ਉਦਣ ਦਾ ਹੀ ਸਤਿਗੁਰਾਂ ਦੇ ਨਾਲੋਂ ਉਹਦਾ ਨਾਤਾ ਟੁੱਟ ਗਿਆ।
ਅਪਰ ਪ੍ਰਸੰਗ ਅਨੇਕ ਚਲੇ ਹੈ ਉੱਤਰ ਸਭ ਕੋ ਦੀਏ ਭਲੇ ਹੈ।
ਇਸ ਤੋਂ ਬਾਅਦ ਹੋਰ ਵੀ ਅਨੇਕ ਤਰ੍ਹਾਂ ਦੇ ਪ੍ਰਸੰਗ ਚੱਲੇ, ਗੱਲਾਂ ਬਾਤਾਂ ਹੋਈਆਂ, ਹਰ ਇੱਕ ਸਵਾਲ ਦਾ ਯਥਾ ਯੋਗ ਭਲੇ ਤਰੀਕੇ ਦੇ ਨਾਲ ਰਾਮ ਰਾਏ ਨੇ ਉੱਤਰ ਦਿੱਤਾ।
ਸਭਾ ਉੱਠੀ ਪੁਨੇ ਆਇਓ ਡੇਰੇ ਖਾਣ ਪਾਣ ਕਰ ਹਰਖ ਬਡੇਰੇ।
ਇਸ ਤੋਂ ਬਾਅਦ ਸਭਾ ਬਰਖਾਸਤ ਹੋਈ, ਬਾਦਸ਼ਾਹ ਉੱਠ ਪਿਆ, ਰਾਮ ਰਾਏ ਜੀ ਵੀ ਆਪਣੇ ਡੇਰੇ ਤੇ ਆਣ ਕੇ ਪਹੁੰਚੇ ਨੇ, ਖਾ ਪੀ ਕੇ ਖੁਸ਼ੀ ਦੇ ਨਾਲ ਆਰਾਮ ਕੀਤਾ।
ਆਗੇ ਜੇ ਤੱਕ ਅਜ਼ਮਤ ਦਈ ਲਿਖ ਲਿਖ ਸਕਲ ਪਠਾਵਣ ਕਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਜਿੰਨੀਆਂ ਵੀ ਰਾਮ ਰਾਏ ਜੀ ਨੇ ਕਰਾਮਾਤਾਂ ਦਿਖਾਈਆਂ ਸਨ ਉਹ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਲਿਖ ਕੇ ਚਿੱਠੀਆਂ ਦੇ ਰਾਹੀਂ ਸਤਿਗੁਰਾਂ ਦੇ ਵੱਲ ਭੇਜਿਆ ਗਿਆ ਸੀ।
ਇਹ ਬਿਰਤਾਂਤ ਸੁਣ ਕੈ ਸਿੱਖ ਕੋਈ ਲਿਖ ਅਰਦਾਸ ਚਲਿਓ ਲੇ ਸੋਈ।
ਹੁਣ ਇਹ ਜਿਹੜਾ ਬਿਰਤਾਂਤ ਵਾਪਰਿਆ ਹੈ ਇਹ ਵੀ ਸਿੱਖ ਨੇ ਚਿੱਠੀ ਦੇ ਉੱਤੇ ਲਿਖਿਆ ਤੇ ਅਰਦਾਸ ਲੈ ਕੇ ਰਾਮ ਰਾਏ ਜੀ ਦੇ ਵੱਲੋਂ ਸਤਿਗੁਰਾਂ ਦੇ ਵੱਲ ਸਿੱਖ ਨੇ ਜਾਣ ਦੀ ਤਿਆਰੀ ਕੀਤੀ।
ਸਕਲ ਕੁਸ਼ਲ ਕੀ ਗਾਤ ਪਠਾਈ ਸ਼ਾਹ ਸਾਥ ਜਿਮ ਲਿਖਿਓ ਤਥਾਈ।
ਰਾਮ ਰਾਏ ਜੀ ਨੇ ਜਿਹੜੇ ਸਿੱਖ ਨੂੰ ਭੇਜਣ ਦੇ ਵਾਸਤੇ ਤਿਆਰ ਕੀਤਾ ਹੈ ਉਸ ਨੂੰ ਇੱਕ ਚਿੱਠੀ ਦਿੱਤੀ ਹੈ ਜਿਹਦੇ ਵਿੱਚ ਸੁੱਖ ਸਾਂਦ ਦੀ ਸਾਰੀ ਖਬਰ ਲਿਖੀ ਹੈ।
ਦਿੱਲੀ ਤੇ ਚੱਲ ਕੈ ਸਿੱਖ ਤੂਰਨ ਕ੍ਰਮ ਤੇ ਉਹ ਲੰਘੇ ਉਹ ਪੰਥ ਸਪੂਰਨ।
ਦਿੱਲੀ ਤੋਂ ਉਹ ਸਿੱਖ ਰਾਮ ਰਾਏ ਜੀ ਦੇ ਵੱਲੋਂ ਲਿਖੀ ਹੋਈ ਚਿੱਠੀ ਨੂੰ ਲੈ ਕੇ ਤੁਰ ਪਿਆ ਹੈ। ਹੌਲੀ ਹੌਲੀ ਉਸ ਨੇ ਸਾਰੇ ਰਸਤੇ ਨੂੰ ਤੈਅ ਕੀਤਾ ਭਾਵ ਕੇ ਕੀਰਤਪੁਰ ਦੇ ਵੱਲ ਆ ਰਿਹਾ।
ਕੀਰਤਪੁਰ ਸਤ ਗੁਰ ਹਰ ਰਾਏ ਤਿੰਨ ਟਿਗ ਪਹੁੰਚਿਓ ਬੰਦੇ ਪਾਏ।
ਦਿੱਲੀ ਤੋਂ ਚੱਲ ਕੇ ਸਿੱਖ ਕੀਰਤਪੁਰ ਦੇ ਵਿੱਚ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ। ਆਣ ਕੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਉਸ ਸਿੱਖ ਨੇ ਨਮਸਕਾਰ ਕੀਤੀ।
ਸਕਲ ਕੁਸ਼ਲ ਅਰਦਾਸ ਸੁਣਾਈ ਅਪਰ ਹਕੀਕਤ ਪੁਨਹ ਬਜਾਈ।
ਸਾਰੀ ਜਿਹੜੀ ਅਰਦਾਸ ਸੀ ਉਹ ਪੜ੍ਹ ਕੇ ਸੁਣਾਈ ਹੈ ਜਿਹਦੇ ਵਿੱਚ ਸੁੱਖ ਸਾਂਦ ਦੀ ਖਬਰ ਰਾਮ ਰਾਏ ਨੇ ਲਿਖ ਕੇ ਕੱਲੀ ਸੀ ਅਪਰ ਹਕੀਕਤ ਪੁਨਹ ਬੁਝਾਈ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਹਕੀਕਤ ਜੋ ਦਰਅਸਲ ਗੱਲ ਸੀ ਉਹ ਵੀ ਦੱਸਣੀ ਸ਼ੁਰੂ ਕੀਤੀ ਉਹ ਸਿੱਖ ਨੇ।
ਅੰਤਰ ਜਾਮੇ ਰਾਵਰ ਸਾਰੇ ਬਿਨਾ ਕਹੇ ਜਾਣੋ ਜਗ ਕਾਰੇ।
ਹੱਥ ਜੋੜ ਕੇ ਸਿੱਖ ਨੇ ਅਰਜ ਕਰਨੀ ਸ਼ੁਰੂ ਕੀਤੀ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਅੰਤਰ ਜਾਮੀ ਹੋ ਬਿਨਾ ਆਖੇ ਵੀ ਸਾਰਾ ਕੁਝ ਜਾਣਦੇ ਹੋ ਕਿ ਜੋ ਦੁਨੀਆਂ ਦੇ ਉੱਤੇ ਵਾਪਰ ਰਿਹਾ।
ਸ੍ਰੀ ਹਰ ਰਾਏ ਨਿਕਟ ਸਿੱਖ ਸੰਗਤ ਬੈਠੇ ਹੋਤੇ ਨਿਕਟ ਕਰ ਪੰਗਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਸਿੱਖ ਸੰਗਤ ਦੇ ਵਿੱਚ ਬੈਠੇ ਹੋਏ ਸਨ। ਆਸੇ ਪਾਸੇ ਬਹੁਤ ਸਾਰੀਆਂ ਕਤਾਰਾਂ ਸਿੱਖਾਂ ਦੀਆਂ ਬੈਠੀਆਂ ਸਨ।
ਸਭਨ ਕੇ ਸੁਣਾਏ ਬੇਕਾਰਨ ਸਿੱਖ ਸੋ ਸਤਿਗੁਰ ਕੀਨ ਉਚਾਰਨ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਸੁਣਾਉਣ ਦੇ ਵਾਸਤੇ ਉਸ ਵੇਲੇ ਭਰੀ ਹੋਈ ਸਭਾ ਦੇ ਵਿੱਚ ਸਤਿਗੁਰਾਂ ਨੇ ਉਸ ਆਏ ਹੋਏ ਸਿੱਖ ਨੂੰ ਸਵਾਲ ਕੀਤਾ। ਕਹਿੰਦੇ ਨੇ ਕਹੋ ਬਿਰਤਾਂਤ ਦਿੱਲੀ ਮੈਂ ਜੈਸਾ ਤੁਰ ਕੇਸ਼ਰ ਵਰਤੈ ਕਹੋ ਕੈਸਾ। ਸਤਿਗੁਰਾਂ ਨੇ ਸਵਾਲ ਕੀਤਾ ਉਸ ਦਿੱਲੀ ਤੋਂ ਆਏ ਹੋਏ ਸਿੱਖ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦਾ ਬਿਰਤਾਂਤ ਵਾਪਰ ਰਿਹਾ ਹੈ। ਤੁਰਕੇਸ਼ਵਰ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਉਹ ਕਿਸ ਤਰ੍ਹਾਂ ਦਾ ਵਰਤਾਅ ਕਰਦਾ ਹੈ ਕਹੋ ਕੈਸਾ ਉਹ ਕਿਸ ਤਰ੍ਹਾਂ ਦਾ ਪ੍ਰਸੰਗ ਹੈ ਸੁਣਾ।
ਰਾਮ ਰਾਏ ਕੋ ਮਿਲ ਬੋ ਪਾਇਓ ਕਿਸ ਪ੍ਰਕਾਰ ਪੂਰਬ ਚੱਲ ਗਯੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਮ ਰਾਏ ਦੇ ਨਾਲ ਬਾਦਸ਼ਾਹ ਦੇ ਮਿਲਾਪ ਕਿਸ ਤਰ੍ਹਾਂ ਦਾ ਹੋਇਆ ਕਿਸ ਤਰ੍ਹਾਂ ਪਹਿਲੀ ਵਾਰ ਉਹਦੀ ਸਭਾ ਦੇ ਵਿੱਚ ਰਾਮ ਰਾਏ ਪਹੁੰਚੇ।
ਬਚਨ ਸਪਰਸ਼ਨ ਕੈਸੇ ਕੀਏ ਕਿਮ ਉਤਰ ਬਾਦੀ ਕੋ ਦੀਏ।
ਉਸ ਔਰੰਗਜ਼ੇਬ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਕਿਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਕਿਸ ਤਰੀਕੇ ਦੇ ਨਾਲ ਰਾਮ ਰਾਏ ਨੇ ਉਸ ਬਾਦੀ ਨੂੰ ਉਹਦੀਆਂ ਗੱਲਾਂ ਦਾ ਜਵਾਬ ਦਿੱਤਾ।
ਲੈਣ ਦੇਣ ਕੋ ਕਿਮ ਵਿਵਹਾਰ ਕਿਮ ਸਨਮਾਨ ਅਮਾਨ ਉਚਾਰ।
ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਸ ਸਿੱਖਾ ਲੈਣ ਤੇ ਦੇਣ ਦਾ ਕਿਸ ਤਰ੍ਹਾਂ ਦਾ ਰਾਮ ਰਾਏ ਦੇ ਨਾਲ ਬਾਦਸ਼ਾਹ ਵਿਹਾਰ ਕਰਦਾ ਹੈ ਕਿਮ ਸਨਮਾਨ ਅਮਾਨ ਉਚਾਰ ਕਿਸ ਤਰ੍ਹਾਂ ਦਾ ਸਨਮਾਨ ਹੁੰਦਾ ਹੈ ਜਾਂ ਕਿ ਅਮਾਨ ਹੁੰਦਾ ਹੈ ਭਾਵ ਕੇ ਨਿਰਾਦਰ ਹੁੰਦਾ ਹੈ ਰਾਮ ਰਾਏ ਦਾ। ਕਿਤਕ ਦਿਵਸ ਮੈਂ ਮੇਲ ਕਰਨ ਤੇ ਕਰਾਂ ਮਾਤ ਕਿਮਤ ਸਹਿ ਦੇਖਣ ਤੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਿੰਨੇ ਕ ਦਿਨਾਂ ਦੇ ਵਿੱਚ ਬਾਦਸ਼ਾਹ ਦੇ ਨਾਲ ਰਾਮ ਰਾਏ ਮਿਲਾਪ ਕਰਦਾ ਔਰ ਕਰਾਂ ਮਾਤਾ ਨੂੰ ਕਿਸ ਤਰੀਕੇ ਦੇ ਨਾਲ ਦਿਖਾਉਂਦਾ।
ਕਿਮ ਸਤ ਗੁਰ ਕਰ ਕੀ ਵਡਿਆਈ ਰਾਖੈ ਸ਼ਾਹ ਕੇ ਬਾਦ ਉਠਾਈ।
ਸਤਿਗੁਰੂ ਜੀ ਕਹਿੰਦੇ ਨੇ ਦਸ ਭਾਈ ਸਿੱਖਾ ਕਿ ਸਤਿਗੁਰੂ ਦੇ ਘਰ ਦੀ ਜਿਹੜੀ ਵਡਿਆਈ ਹੈ ਉਹ ਕਿਸ ਤਰੀਕੇ ਦੇ ਨਾਲ ਬਾਦਸ਼ਾਹ ਰੱਖਦਾ ਹੈ ਜਾਂ ਕਿ ਸਤਿਗੁਰਾਂ ਦੇ ਘਰ ਦੀ ਵਡਿਆਈ ਨੂੰ ਸੁਣ ਕੇ ਅੱਗੋਂ ਤਰਕ ਕਰਦਾ।
ਆਗੈ ਪੀ ਸੁਧ ਆਵਤ ਰਹੀ ਜਿਮ ਬੀਤੀ ਨਰ ਗਣ ਤਿਮ ਕਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਅੱਗੇ ਵੀ ਬਹੁਤੀ ਵਾਰੀ ਖਬਰ ਦਿੱਲੀ ਤੋਂ ਆਉਂਦੀ ਰਹੀ ਹੈ, ਜਿਸ ਤਰ੍ਹਾਂ ਬੀਤੀ ਹੈ ਉਹ ਬਹੁਤਿਆਂ ਸਾਰਿਆਂ ਨੇ ਆਣ ਕੇ ਸੁਣਾਈ ਹੈ, ਪਰ ਕਹਿੰਦੇ ਨੇ ਤਉ ਸਮੀਪੀ ਤੂੰ ਨਿਤ ਰਹੈ ਅਲਪ ਅਧਿਕ ਗਤ ਸਭ ਹੂੰ ਲਹੈ। ਭਾਵੇਂ ਕਿ ਸਤਿਗੁਰੂ ਜੀ ਕਹਿੰਦੇ ਨੇ ਖਬਰ ਪਹਿਲਾਂ ਵੀ ਪਹੁੰਚਦੀ ਰਹੀ ਹੈ, ਪਰ ਤੂੰ ਤੇ ਰਾਮ ਰਾਏ ਦਾ ਨਿਕਟ ਵਰਤੀ ਹੈ, ਉਹਦੇ ਲਾਗੇ ਰਹਿਣ ਵਾਲਾ ਹੈ, ਇਸ ਕਰਕੇ ਮਾੜੀ ਤੇ ਚੰਗੀ, ਵਧੀਆ ਤੇ ਨਾ ਵਧੀਆ ਜਿਹੜੀ ਗੱਲ ਹੈ ਉਹ ਤੂੰ ਵਧੇਰੇ ਚੰਗੇ ਤਰੀਕੇ ਦੇ ਨਾਲ ਜਾਣਦਾ ਹੋਵੇਗਾ।
ਜਬ ਕੇ ਦਿੱਲੀ ਨਗਰ ਪਰਵੇਸ਼ੇ ਤਬ ਕੋ ਸਭ ਬਿਰਤਾਂਤ ਕਹੋ ਤੈਸੇ।
ਸਤਿਗੁਰਾਂ ਨੇ ਉਸ ਸਿੱਖ ਨੂੰ ਹੁਕਮ ਕੀਤਾ ਕਿ ਜਦੋਂ ਦਾ ਰਾਮ ਰਾਏ ਦਿੱਲੀ ਦੇ ਵਿੱਚ ਪਹੁੰਚਿਆ ਹੋਇਆ ਉਦੋਂ ਦਾ ਜੋ ਕੁਝ ਵੀ ਬਿਰਤਾਂਤ ਵਾਪਰਿਆ ਹੈ ਉਹ ਸਾਰੇ ਦਾ ਸਾਰਾ ਸ਼ੁਰੂ ਤੋਂ ਲੈ ਕੇ ਮੈਨੂੰ ਸੁਣਾ।
ਇਮ ਸਤ ਗੁਰ ਤੇ ਸੁਣ ਸਿੱਖ ਸੋਏ ਕਰੀ ਅਰਦਾਸ ਬੰਦ ਕਰ ਦੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਤੇ ਫਿਰ ਹੱਥ ਜੋੜ ਕੇ ਉਸ ਨੇ ਅਰਦਾਸ ਕੀਤੀ, ਬੇਨਤੀ ਕੀਤੀ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ।
ਕਹਿੰਦਾ ਜਬ ਕੇ ਪੁਰੀ ਪਰਵੇਸ਼ੇ ਜਾਏ ਰਹੇ ਤਹਾਂ ਆਨੰਦ ਉਪਜਾਏ।
ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜਦੋਂ ਦੇ ਰਾਮ ਰਾਏ ਜੀ ਦਿੱਲੀ ਦੇ ਵਿੱਚ ਪਹੁੰਚੇ ਹੋਏ ਨੇ ਉਦੋਂ ਦੇ ਬੜੇ ਆਨੰਦ ਦੇ ਨਾਲ ਉੱਥੇ ਰਹਿ ਰਹੇ ਨੇ।
ਅਜ਼ਮਤ ਜਾਚਤ ਜਿਮ ਤੁਰ ਕੇਸ਼ ਪੁੱਤਰ ਆਪ ਕੋ ਦੇ ਤਿਸ ਬੇਸ਼।
ਕਹਿੰਦਾ ਕਿ ਜਿਸ ਤਰ੍ਹਾਂ ਦੀ ਕਰਾਮਾਤ ਬਾਦਸ਼ਾਹ ਦੇਖਣੀ ਚਾਹੁੰਦਾ ਤੁਹਾਡਾ ਪੁੱਤਰ ਰਾਮ ਰਾਏ ਉਸੇ ਤਰੀਕੇ ਦੇ ਨਾਲ ਵੈਸੀ ਚੰਗੀ ਕਰਾਮਾਤ ਕਰਕੇ ਦਿਖਾ ਦਿੰਦਾ।
ਦਸ ਯਾਰ ਤੀਨ ਹਜ਼ਾਰ ਦਰਬ ਦੇ ਨਿਤ ਪ੍ਰਤੀ ਬਾਂਛਤ ਅਪਰ ਸਰਬ ਦੇ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਦਸ ਤੇ ਤਿੰਨ ਭਾਵ ਕੇ 13,000 ਰੁਪਇਆ ਰੋਜ ਦਾ ਬਾਦਸ਼ਾਹ ਦੇ ਵੱਲੋਂ ਰਾਮ ਰਾਏ ਦੇ ਚਰਨਾਂ ਦੇ ਵਿੱਚ ਪਹੁੰਚਦਾ ਹੈ। ਇਸ ਤੋਂ ਇਲਾਵਾ ਜੋ ਕੁਝ ਰਾਮ ਰਾਏ ਜੀ ਮੰਗਦੇ ਨੇ ਉਹ ਵੀ ਮਿਲਦਾ।
ਬਾਦੀ ਉਹ ਸਮਾਜ ਤੁਰੰਗਮ ਆਦ ਟਿਗ ਸਿੱਖ ਸੰਗਤ ਬਹੁ ਹੈ ਲਾਦ।
ਸੱਚੇ ਪਾਤਸ਼ਾਹ ਜੀ ਰਾਮ ਰਾਏ ਦਾ ਸਾਜੋ ਸਮਾਨ ਵੀ ਬੜਾ ਵਧਿਆ ਹੋਇਆ, ਬਹੁਤੇ ਸਾਰੇ ਘੋੜੇ ਵੀ ਉਹਨਾਂ ਨੇ ਇਕੱਠੇ ਕਰ ਲਏ ਨੇ। ਇਸ ਤੋਂ ਇਲਾਵਾ ਬਹੁਤ ਸਾਰੀ ਸਿੱਖ ਸੰਗਤ ਵੀ ਖੁਸ਼ੀ ਦੇ ਨਾਲ ਰਾਮ ਰਾਏ ਦੀ ਸੇਵਕ ਬਣ ਗਈ।
ਸਿੱਖ ਹਜ਼ਾਰੋਂ ਹੋਏ ਆਣ ਅਧਿਕ ਪ੍ਰਤਾਪ ਪਾਇਓ ਤਿਸ ਥਾਨ।
ਹਜ਼ਾਰਾਂ ਹੀ ਸੱਚੇ ਪਾਤਸ਼ਾਹ ਨਵੇਂ ਸਿੱਖ ਸਜ ਗਏ ਨੇ, ਇਸ ਤਰ੍ਹਾਂ ਰਾਮ ਰਾਏ ਜੀ ਦਾ ਬਹੁਤ ਵੱਡਾ ਪ੍ਰਤਾਪ ਦਿੱਲੀ ਦੇ ਵਿੱਚ ਪਸਰਿਆ ਹੋਇਆ।
ਨਿਕਟ ਨੁਰੰਗੇ ਕੇ ਨਿਤ ਜਾਤ ਸਨਮਾਨਤ ਕਹਿ ਮਾਦੁਰ ਬਾਤ।
ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਕੋਲ ਰੋਜ਼ ਹੀ ਨਿਤਾ ਪ੍ਰਤੀ ਹੀ ਰਾਮ ਰਾਏ ਜੀ ਜਾਂਦੇ ਨੇ, ਬੜੀਆਂ ਮਿੱਠੀਆਂ ਗੱਲਾਂ ਦੇ ਨਾਲ ਸਨਮਾਨ ਦੇ ਨਾਲ ਉਹ ਖੁਸ਼ ਕਰਦਾ ਹੈ ਰਾਮ ਰਾਏ ਬਾਦਸ਼ਾਹ ਨੂੰ ਤੇ ਦੂਸਰੀ ਤਰਫ ਬਾਦਸ਼ਾਹ ਰਾਮ ਰਾਏ ਨੂੰ।
ਵਸਤ ਅਮੋਲਕ ਅਰਪਣ ਕਰ ਅਜ਼ਮਤ ਦੇਖ ਪਾਓ ਉਰ ਧਰ। ਸੱਚੇ ਪਾਤਸ਼ਾਹ ਬਾਦਸ਼ਾਹ ਬਹੁਤ ਵੱਡ ਮੁੱਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਰਾਮ ਰਾਏ ਜੀ ਨੂੰ ਅਰਪਣ ਕਰਦਾ ਹੈ। ਰਾਮ ਰਾਏ ਜੀ ਦੇ ਕੋਲੋਂ ਅਜਮਤਾਂ ਨੂੰ ਦੇਖਦਾ ਹੈ, ਕਰਾਮਾਤਾਂ ਨੂੰ ਦੇਖਦਾ ਤੇ ਬੜਾ ਭਾਉ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ, ਪ੍ਰੇਮ ਧਾਰਨ ਕਰਦਾ। ਚੜ੍ਹੈ ਕਿ ਤੂੰ ਨਿਜ ਸਾਥ ਚੜਾਵੈ, ਸ਼ੁਭ ਬਾਤਨ ਕੋ ਕਹਿ ਕਹਾਵੈ। ਜਦੋਂ ਵੀ ਕਿਤੇ ਬਾਹਰ ਚੜ ਕੇ ਜਾਂਦਾ ਹੈ ਤੇ ਰਾਮ ਰਾਏ ਜੀ ਨੂੰ ਆਪਣੇ ਨਾਲ ਹੀ ਲੈ ਕੇ ਜਾਂਦਾ ਹੈ, ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਗੱਲਾਂ ਬਾਤਾਂ ਪ੍ਰੇਮਮਈ ਹੁੰਦੀਆਂ ਹੀ ਰਹਿੰਦੀਆਂ। ਬ੍ਰਿਤ ਅਖੀਰ ਜਾਤ ਹੈ ਸੰਗ, ਗਜ ਸਿਵਕਾ ਕੇ ਚੜੈ ਤੁਰੰਗ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜਦੋਂ ਬਾਦਸ਼ਾਹ ਸ਼ਿਕਾਰ ਖੇਡਣ ਦੇ ਵਾਸਤੇ ਜਾਂਦਾ ਹੈ ਉਦੋਂ ਵੀ ਰਾਮ ਰਾਏ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ, ਕਦੇ ਹਾਥੀ ਦੀ ਸਵਾਰੀ ਕਰਕੇ, ਕਦੇ ਪਾਲਕੀ ਤੇ ਚੜ ਕੇ ਤੇ ਕਦੇ ਘੋੜੇ ਤੇ ਚੜ ਕੇ ਰਾਮ ਰਾਏ ਜੀ ਨਾਲ ਜਾਂਦੇ ਨੇ। ਗੋਰੇ ਅਰਜਨ ਸ੍ਰੀ ਹਰ ਗੋਬਿੰਦ, ਇਨ ਕੋ ਪਾਜਿਮ ਮਾਨ ਬਿਲੰਦ। ਸਿੱਖ ਨੇ ਆਖਿਆ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸਤਿਗੁਰੂ ਅਰਜਨ ਦਾ ਔਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਵੱਡਾ ਮਾਣ ਹੁੰਦਾ ਸੀ, ਉਸੇ ਤਰ੍ਹਾਂ ਦਾ ਮਾਣ ਹੈ ਰਾਮ ਰਾਏ ਦਾ। ਤਿਸੀ ਰੀਤ ਰਾਵਰ ਕੇ ਸੁੱਤ ਕੋ, ਕਰੈ ਸ਼ਾਹ ਅਰ ਰਾਖਤ ਹਿਤ ਕੋ। ਉਸੇ ਤਰੀਕੇ ਦੇ ਨਾਲ ਤੁਹਾਡੇ ਪੁੱਤਰ ਦਾ ਮਾਣ ਸਤਿਕਾਰ ਹੈ ਬਾਦਸ਼ਾਹ ਦੀ ਸਭਾ ਦੇ ਵਿੱਚ, ਬਾਦਸ਼ਾਹ ਬਹੁਤ ਹਿੱਤ ਦੇ ਨਾਲ ਆਪਣੇ ਕੋਲ ਰੱਖਦਾ। ਬਹਿਲੋ ਕੇ ਪਾਈ ਗੁਰਦਾਸ, ਇਤਿਆਦਿਕ ਸਿੱਖ ਸਭ ਰਹਿ ਪਾਸ। ਆਖਿਆ ਸਿੱਖ ਨੇ ਕਿ ਸੱਚੇ ਪਾਤਸ਼ਾਹ ਭਾਈ ਬਹਿਲੋ ਦੀ ਕੁਲ ਦੇ ਵਿੱਚੋਂ ਜਿਹੜੇ ਭਾਈ ਗੁਰਦਾਸ ਜੀ ਨੇ ਉਹ ਵੀ ਇਸ ਤਰ੍ਹਾਂ ਦੇ ਪ੍ਰਮੁੱਖ ਜਿਹੜੇ ਸੇਵਕ ਨੇ ਉਹ ਰਾਮ ਰਾਏ ਜੀ ਦੇ ਕੋਲ ਰਹਿੰਦੇ ਨੇ। ਵੱਡੀ ਭੀੜ ਨਿਤ ਪ੍ਰਤੀ ਟਿਕ ਹੋਵੇ, ਧਰੈ ਭਾਵ ਦਰਸ਼ਨ ਕੋ ਜੋਵੈ। ਬਹੁਤ ਵੱਡੀ ਜਿਹੜੀ ਭੀੜ ਹੈ ਉਹ ਰਾਮ ਰਾਏ ਦੇ ਕੋਲ ਲੋਕਾਂ ਦੀ ਜੁੜੀ ਰਹਿੰਦੀ ਹੈ, ਸਾਰੇ ਭਾਵਨਾ ਦੇ ਨਾਲ ਆਣ ਕੇ ਦਰਸ਼ਨ ਕਰਦੇ ਨੇ। ਬਹੁ ਤਨ ਧਰੈ ਉਪਾਇਨ ਅਰਪੈ, ਬਰ ਕੋ ਜਾਚ ਸਰਾਪ ਤੇ ਡਰਪੈ। ਸਿੱਖ ਨੇ ਆਖਿਆ ਕਿ ਸੱਚੇ ਪਾਤਸ਼ਾਹ ਬਹੁਤਾ ਸਾਰਾ ਧਨ ਰਾਮ ਰਾਏ ਦੇ ਚਰਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਅਰਪਣ ਕੀਤਾ ਜਾਂਦਾ ਹੈ, ਬਰ ਕੋ ਜਾਚ ਸਰਾਪ ਤੇ ਡਰਪੈ। ਸਾਰੇ ਭੇਟਾ ਅਰਪਣ ਕਰਕੇ ਵਰਦਾਨ ਮੰਗਦੇ ਨੇ ਤੇ ਦੂਸਰੇ ਪਾਸੇ ਰਾਮ ਰਾਏ ਦੇ ਸਰਾਪ ਤੋਂ ਡਰਦੇ ਨੇ। ਜੈ ਜੈ ਕਾਰ ਗੁਰਨ ਕੋ ਸਾਰੇ, ਨਮੋ ਕਰੈ ਅਰ ਬਿਨੈ ਉਚਾਰੇ। ਹੇ ਸੱਚੇ ਪਾਤਸ਼ਾਹ ਤੁਹਾਡੀ ਤੇ ਤੁਹਾਡੇ ਪੁੱਤਰ ਦੀ ਹਰ ਇੱਕ ਜਗ੍ਹਾ ਦੇ ਉੱਤੇ ਜੈ ਜੈਕਾਰ ਹੁੰਦੀ ਹੈ, ਸਾਰੇ ਨਮਸਕਾਰਾਂ ਕਰਦੇ ਨੇ ਤੇ ਬੇਨਤੀਆਂ ਕਰਦੇ ਨੇ। ਜਾਣਤ ਹੋ ਬਰ ਤੋ ਜਗ ਜਿੱਤੀ, ਅਜ਼ਮਤ ਦੀਨ ਕਹੋ ਅਬ ਤਿੱਤੀ। ਸਿੱਖ ਨੇ ਆਖਿਆ ਕਿ ਹੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਤੁਸੀਂ ਦੁਨੀਆਂ ਦੇ ਉੱਤੇ ਜੋ ਕੁਝ ਹੋ ਰਿਹਾ ਉਸ ਸਾਰੀ ਗਤੀ ਨੂੰ ਜਾਣਦੇ ਹੋ, ਪਰ ਫੇਰ ਵੀ ਸੱਚੇ ਪਾਤਸ਼ਾਹ ਜਿਹੜੀਆਂ ਮੁੱਖ ਰੂਪ ਦੇ ਵਿੱਚ ਕਰਾਮਾਤਾਂ ਦਿਖਾਈਆਂ ਰਾਮ ਰਾਏ ਨੇ, ਉਹਨਾਂ ਕਰਾਮਾਤਾਂ ਦਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਦਾ ਹਾਂ। ਅੱਗੇ ਹੁਣ ਰਾਮ ਰਾਏ ਨੇ ਜਿਹੜੀਆਂ ਕਰਾਮਾਤਾਂ ਕੀਤੀਆਂ ਨੇ ਉਹਦਾ ਬੜੇ ਸੰਖੇਪ ਦੇ ਵਿੱਚ ਵਰਣਨ ਕੀਤਾ ਹੈ। ਅੱਜ ਕੁਝ ਵਾਏ ਬੈਠੇ ਕੂਪ ਪਰ ਜਾਏ ਫਲ, ਮੱਕੇ ਤੇ ਮੰਗਾਏ ਹੀ ਤੂੰ ਬੇਗਮ ਬਤਾਈਏ। ਜਿਹੜੀਆਂ ਕਰਾਮਾਤਾਂ ਦਿਖਾਈਆਂ ਨੇ ਉਹਨਾਂ ਦੇ ਸਿੱਖ ਨੇ ਜ਼ਿਕਰ ਕੀਤਾ ਕਿ ਸੱਚੇ ਪਾਤਸ਼ਾਹ ਬੱਕਰੇ ਨੂੰ ਜ਼ਿੰਦਾ ਕੀਤਾ, ਖੂਹ ਦੇ ਉੱਤੇ ਜਾ ਕੇ ਬੈਠ ਗਏ, ਇਸ ਤੋਂ ਇਲਾਵਾ ਮੱਕੇ ਦੇ ਫਲ ਮੰਗਾ ਕੇ ਦਿਖਾਏ, ਇਸ ਤੋਂ ਇਲਾਵਾ ਬੇਗਮ ਉਹ ਦੱਸੀ ਜਿਹਦੇ ਨਾਲ ਬਾਦਸ਼ਾਹ ਬਹੁਤ ਪ੍ਰੇਮ ਕਰਦਾ ਸੀ। ਪਦਮਣੀ ਆਣ ਚੰਦ ਦੂਜੋ ਅਸਮਾਨ ਪਾਇਓ, ਤੋਸ਼ੇ ਖਾਣੇ ਥਾਣ ਕਰ ਗਿਣਤੀ ਸੁਣਾਈ ਹੈ। ਇਸ ਤੋਂ ਇਲਾਵਾ ਪਦਮਣੀ ਔਰਤ ਲਿਆ ਕੇ ਦਿਖਾਈ, ਦੂਸਰਾ ਚੰਦਰਮਾ ਆਕਾਸ਼ ਦੇ ਉੱਤੇ ਚੜਾ ਕੇ ਦਿਖਾਇਆ, ਤੋਸ਼ੇ ਖਾਣੇ ਦੀ ਸਾਰੀ ਗਿਣਤੀ ਕਰਕੇ ਬਾਦਸ਼ਾਹ ਨੂੰ ਸੁਣਾਈ। ਕਿਹਰੀ ਅਖੀਰ ਕੋ ਜਨਮ ਬਾਜ ਪੂਰਬ ਕੋ, ਫਲ ਦੇਵ ਰੁਖ ਕਿਛ ਕਰ ਸਮਤਾਈਐ। ਇਸ ਤੋਂ ਇਲਾਵਾ ਸ਼ੇਰ ਦਾ ਸ਼ਿਕਾਰ ਕੀਤਾ, ਬਾਜ ਦਾ ਪਿਛਲਾ ਜਨਮ ਦੱਸਿਆ, ਇਸ ਤੋਂ ਇਲਾਵਾ ਕਲਪ ਬ੍ਰਿਖਸ਼ ਦੇ ਫਲ ਖਵਾਏ, ਇਸ ਤੋਂ ਇਲਾਵਾ ਬਾਦਸ਼ਾਹ ਦੇ ਕਹਿਣ ਦੇ ਉੱਤੇ ਉਹਦੇ ਕੇਸ ਵੀ ਕਾਲੇ ਕੀਤੇ। ਜਮ ਨਾਪੇ ਫੇਰੇ ਓਰੇ ਹਰੇ ਮਤ ਕਰੀ ਚਰੇ, ਜੀ ਹਠਾਕ ਤਾਰੇ ਦਿਨ ਧਨ ਜੀਤ ਪਾਈਐ। ਇਸ ਤੋਂ ਇਲਾਵਾ ਜਮਨਾ ਦੇ ਉੱਤੇ ਪੈਦਲ ਚੱਲੇ, ਗੜਿਆਂ ਨੂੰ ਬੰਦ ਕੀਤਾ, ਮਸਤ ਹਾਥੀ ਦੇ ਉੱਤੇ ਅਸਵਾਰੀ ਕਰਕੇ ਦਿਖਾਈ, ਨਿੰਦਕ ਦੀ ਜ਼ੁਬਾਨ ਨੂੰ ਬੰਦ ਕੀਤਾ, ਦਿਨ ਦੇ ਵੇਲੇ ਤਾਰੇ ਵਿਖਾਏ, ਔਰ ਇਸ ਤੋਂ ਇਲਾਵਾ ਚੌਪੜ ਦੀ ਬਾਜੀ ਦੇ ਵਿੱਚੋਂ ਵੀ ਬਾਦਸ਼ਾਹ ਤੋਂ ਜਿੱਤ ਦੀ ਪ੍ਰਾਪਤੀ ਕੀਤੀ। ਮਰੀ ਕੋ ਹਟਾਏ ਛਾਉ ਛਾਈ ਪੇ ਪ੍ਰਸੂਤ ਸਿਸ, ਉਜ ਬਕਟਾਹਿਆ ਲਵ ਦੀਨ ਮ੍ਰਿਤ ਯੁਕਤਾ। ਇਸ ਤੋਂ ਇਲਾਵਾ ਰਾਮ ਰਾਏ ਨੇ ਸੱਚੇ ਪਾਤਸ਼ਾਹ ਇਹ ਕਰਾਮਾਤਾਂ ਦਿਖਾਈਆਂ ਕਿ ਮਰੀ ਦੀ ਬਿਮਾਰੀ ਨੂੰ ਹਟਾਇਆ, ਇਸ ਤੋਂ ਇਲਾਵਾ ਬਗੈਰ ਹੀ ਬਦਲਾਂ ਤੋਂ ਦੋਵਾਂ ਦੇ ਸਿਰਾਂ ਦੇ ਉੱਤੇ ਛਾਂ ਕਰਕੇ ਦਿਖਾਈ, ਜਿਹੜੀ ਬੇਗਮ ਦੇ ਘਰ ਦੇ ਵਿੱਚ ਬੱਚਾ ਪੈਦਾ ਹੋਣ ਵਾਲਾ ਸੀ ਉਸ ਦੀ ਪੀੜਾ ਨੂੰ ਦੂਰ ਕੀਤਾ, ਉਜਬਕ ਨਾਂ ਦੇ ਪਹਿਲਵਾਨ ਨੂੰ ਢਾਇਆ, ਇਸ ਤੋਂ ਇਲਾਵਾ ਅਲਾਉਦੀਨ ਦੀ ਮੌਤ ਦੇ ਬਾਰੇ ਦੱਸਿਆ। ਸੋਪਨ ਨੂੰ ਬਤਾਏ ਨੌਕਾ ਜੋਰ ਕੈ ਲੋਕਾਂ ਜਨ ਦੇ, ਧੀਨ ਕੋ ਜਿਵਾਏ ਦਈ ਤਸਬੀ ਸੋ ਮੁਕਤਾ। ਰਾਤ ਦੇ ਵੇਲੇ ਜੋ ਬਾਦਸ਼ਾਹ ਨੂੰ ਸੁਪਨਾ ਆਇਆ ਉਸ ਸੁਪਨੇ ਦੇ ਬਾਰੇ ਦੱਸਿਆ, ਇਸ ਤੋਂ ਇਲਾਵਾ ਟੁੱਟੀ ਹੋਈ ਬੇੜੀ ਨੂੰ ਜੋੜਿਆ, ਇਸ ਤੋਂ ਇਲਾਵਾ ਅੱਖਾਂ ਦੇ ਵਿੱਚ ਪਾਉਣ ਵਾਲਾ ਲੋਕਾਂਜਨ ਸੁਰਮਾ ਦਿੱਤਾ, ਗਊ ਨੂੰ ਜ਼ਿੰਦਾ ਕੀਤਾ, ਬਾਦਸ਼ਾਹ ਦੀ ਗਵਾਚੀ ਹੋਈ ਤਸਬੀ ਲਵਾਈ ਤੇ ਮੋਤੀ ਦਿੱਤੇ। ਖਾਇਓ ਸੋ ਬਤਾਇਓ ਖੱਟ ਰਿਤ ਫਲ ਇਕੱਠੇ ਕੈ, ਆਗ ਪਰ ਬਾਗ ਸਮਾਜ ਸੰਗ ਜੁਗਤਾ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੋ ਕੁਝ ਬਾਦਸ਼ਾਹ ਨੇ ਖਾਧਾ ਉਹਨਾਂ ਖਾਣਿਆਂ ਦੇ ਬਾਰੇ ਦੱਸਿਆ, 6 ਰੁੱਤਾਂ ਦੇ ਇਕੱਠੇ ਫਲ ਲਿਆ ਕੇ ਖਵਾਏ, ਇਸ ਤੋਂ ਇਲਾਵਾ ਅੱਗ ਦੇ ਉੱਤੇ ਬਾਗ ਲੱਗਾ ਹੋਇਆ ਦਿਖਾਇਆ, ਸਮਾਧ ਸੰਗ ਜੁਗਤਾ ਔਰ ਅਟਲ ਸਮਾਧੀ ਲਾ ਕੇ ਦਿਖਾਈ ਰਾਮ ਰਾਏ ਨੇ। ਅਸ ਦਰਿਆਈ ਜੇਠ ਸੀਤਲ ਚਲਾਈ ਬਾਓ, ਭੂਮ ਕੋਈ ਉਚਾਈ ਕੈ ਸੰਤੋਖ ਸਿੰਘ ਬਖਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਇਹ ਲਿਖਦਾ ਹਾਂ, ਅਸ ਦਰਿਆਈ ਘੋੜਾ ਲਿਆ ਕੇ ਦਿੱਤਾ, ਜੇਠ ਦੇ ਮਹੀਨੇ ਦੇ ਵਿੱਚ ਬੜੀ ਠੰਡੀ ਪੌਣ ਚਲਾਈ, ਹਵਾ ਵਗਾਈ ਔਰ ਇਸ ਤੋਂ ਇਲਾਵਾ ਆਪਣੀ ਕਰਾਮਾਤ ਦੇ ਨਾਲ ਉਹਨਾਂ ਨੇ ਭੂਮੀ ਨੂੰ ਇੰਨਾ ਉੱਚਾ ਚੁੱਕਿਆ ਕਿ ਚੌਂਕੀ ਉਹਨਾਂ ਦੀ ਬਰਾਬਰ ਬਾਦਸ਼ਾਹ ਦੇ ਹੋ ਜਾਵੇ। ਕਹਿ ਸੰਤੋਖ ਸਿੰਘ ਵਕਤਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਵਕਤਾ ਕਵੀ ਸੰਤੋਖ ਸਿੰਘ ਇਹ ਲਿਖਦਾ ਹਾਂ। ਪੱਤਰ ਨਿਕਾਸੇ ਤਾਰੇ ਸੁਜਨੀ ਤੇ ਬੈਠੇ ਪੁਨ, ਪੌਰਨ ਕੇ ਤਾਰੇ ਪਾਟ ਸਾਂਕਰ ਛੋਟਾਵਨੇ। ਇਸ ਤੋਂ ਇਲਾਵਾ ਸੁਜਨੀ ਦੇ ਥੱਲੇ ਜਿਹੜੇ ਆਦਿ ਬਾਣੀ ਦੇ ਪੱਤਰੇ ਕੱਟ ਕੇ ਉਹਨਾਂ ਨੇ ਰੱਖੇ ਹੋਏ ਸੀ ਉਹ ਵੀ ਰਾਮ ਰਾਏ ਨੇ ਆਪਣੀ ਕਰਾਮਾਤ ਦੇ ਨਾਲ ਜਾਣ ਕੇ ਬਾਹਰ ਕੱਢੇ, ਫੇਰ ਉਸ ਚੌਂਕੀ ਦੇ ਉੱਤੇ ਬੈਠੇ। ਇਸ ਤੋਂ ਇਲਾਵਾ ਜਦੋਂ ਕਿ ਕਿਲੇ ਦੇ ਵਿੱਚ ਬੰਦ ਕਰਨ ਦੀ ਚਾਹ ਕੀਤੀ ਸੀ, ਦਰਵਾਜਿਆਂ ਨੂੰ ਤਾਲੇ ਲਾ ਦਿੱਤੇ ਸੀ, ਉਹ ਵੀ ਆਪਣੀ ਕਰਾਮਾਤ ਦੇ ਨਾਲ ਦਰਵਾਜਿਆਂ ਤੇ ਤਾਲਿਆਂ ਨੂੰ ਖੋਲ ਦਿੱਤਾ ਰਾਮ ਰਾਏ ਨੇ। ਪਾਲਕੀ ਚਲਾਈ ਬਿਨਾ ਨਰ ਦਿਖ ਰਾਮ ਨੇ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਇੱਕ ਦਿਨ ਐਸੀ ਵੀ ਰਾਮ ਰਾਏ ਨੇ ਕਰਾਮਾਤ ਦਿਖਾਈ ਕਿ ਬਗੈਰ ਹੀ ਚੁੱਕਣ ਵਾਲਿਆਂ ਤੋਂ ਪਾਲਕੀ ਆਪਣੇ ਆਪ ਹੀ ਚਲਦੀ ਗਈ। ਕੰਚਨ ਕੇ ਕੰਗਣ ਮੰਗਾਏ ਤਤਕਾਲ ਟਿਗ, ਨੌਰੰਗ ਕਦੀਓ ਹੈ ਤੇ ਰਸ ਕੇ ਰਖਾਮ ਨੇ। ਇਸ ਤੋਂ ਇਲਾਵਾ ਜਿਹੜੇ ਸੋਨੇ ਦੇ ਕੜੇ ਸੀ ਜਿਹੜੇ ਕਿ ਪਹਿਲਾਂ ਰਾਮ ਰਾਏ ਨੂੰ ਦਿੱਤੇ ਗਏ ਸਨ, ਰਾਮ ਰਾਏ ਨੇ ਅੱਗੋਂ ਬੇਨਵੇ ਨੂੰ ਦੇ ਦਿੱਤੇ ਸਨ, ਉਹ ਵੀ ਬਾਦਸ਼ਾਹ ਦੇ ਕਹਿਣ ਦੇ ਉੱਤੇ ਰਸ ਰੱਖਣ ਦੇ ਵਾਸਤੇ ਬਾਦਸ਼ਾਹ ਦੇ ਨਾਲ ਉਹ ਮੰਗਾ ਕੇ ਵਾਪਸ ਰਾਮ ਰਾਏ ਨੇ ਦੇ ਦਿੱਤੇ। ਜਗ ਬਿਸਮਾਇਓ ਦੇਖ ਸੁਣ ਕੇ ਲੋਬਾਏ ਬਾਹੋ, ਸ਼ਾਹ ਕੇ ਸਹਿਤ ਸਭ ਅਚਰਜ ਪਾਵਨੇ। ਹੁਣ ਸਿੱਖ ਰਾਮ ਰਾਏ ਦੀਆਂ ਕਰਾਮਾਤਾਂ ਦਾ ਜ਼ਿਕਰ ਕਰਦਾ ਹੈ, ਕਹਿੰਦਾ ਕਿ ਸੱਚੇ ਪਾਤਸ਼ਾਹ ਐਸੀਆਂ ਕਰਾਮਾਤਾਂ ਨੂੰ ਦੇਖ ਕੇ ਸਾਰਾ ਜੱਗ ਮਾਨੋ ਕਿ ਮੋਹਿਤ ਹੋ ਗਿਆ ਰਾਮ ਰਾਏ ਦੇ ਉੱਤੇ, ਔਰ ਇਸ ਤੋਂ ਇਲਾਵਾ ਬਾਦਸ਼ਾਹ ਵੀ ਬਹੁਤ ਜ਼ਿਆਦਾ ਹਿੱਤ ਕਰਦਾ ਹੈ ਇਹਨਾਂ ਅਸਚਰਜਾਂ ਨੂੰ ਦੇਖ ਕੇ। ਇਮੇ ਅਜ਼ਮਤ ਬਹੁ ਬਾਰ ਦਿਖਾਈ, تاو ترک جے باد اٹھائی. کہندا ہے کہ سچے پاتشاہ پاویں انیاں ساریاں رام رائے جی نے کراماتاں دکھائیاں پر تاوی جڑے بادی ترک نے انہاں نے اگوں باد ہی ارمبی رکھیا جھگڑا ہی بنے. کرتے رہے دویش بہت تیرے فسے شاہ میں موڑ بڑے رے. جڑے دویشی سن او بہتا زیادہ دویش ہی کردے رہے جڑے کے شرح دے وچ مورکھ فسے ہوئے. کرامات کے زور دبائے سوا بکھے نہیں بولن پائے. سچے پاتشاہ ساریاں نو رام رائے جی نے اپنی کراماتاں دے زور دے نال دبا کے رکھیا اگوں کسے نو اکسا نہیں دتا بولن نہیں دتا. دون چونی بہ وڈے آئی راور کے ست نت پرتی پائی. سچے پاتشاہ دونی تے چونی جڑی وڈے آئی ہے وہ تواڈے پتر رام رائے نے نت پرتی ہی پرابت کیتی. اس جگہ دے اتے کبھی جی اپنے ادھیا کی سماپتی کر کے اگلے ادھیا کا پرارم کر دے. قاضی گن علماء جے کرت دویکھ کی بات کئی بار ترکت رہ کر دلیل بخیات. گرنتھاکار بھائی سنتوکھ سنگھ جی لکھتے نے کہ سکھ نے آخیا سچے پاتشاہ بہتے قاضی بہتے علماء جڑے کہ ہمیشہ ہی دویش دیاں گلاں کردے رہندے نے انہاں نے کئی بار ہی ترک تے دلیلاں پیش کیتیاں تاکہ رام رائے نو نیچا دکھایا جائے. کرت باد دوہ چاند دکھائے دیوس بکھے تارے نک سائے. سکھ کہندا ہے کہ سچے پاتشاہ کدے کدے رام رائے نو ہیٹھی دکھاون دے واسطے انہاں نے گربانی دی ورتوں بھی کیتی. ایک سمے سچے پاتشاہ انہاں نے آکھیا کہ گرو نانک دیو سچے پاتشاہ جی نے لکھاں آکاشاں تے لکھاں پتالاں دی کیوں گل کیتی ہے. اس ویلے سچے پاتشاہ اپنے مت نو سدھ کرن دے واسطے انہیں دو آکاش دے وچ چندرما چڑھا کے دکھائے دیوس وکھے تارے نکسائے. اس تو علاوہ دن دے ویلے تاریاں نو چڑھا کے بھی دکھایا. اتیاد کے عظمت تن کارن صاحب زادے کری دکھاون. سچے پاتشاہ اس طرح تواڈے صاحبزادے نے بہتیاں ساریاں کراماتاں رام رائے جی نے دکھائیاں. پونے ایک دن بہ باد اٹھاوا سری نانک کو شبد یلاوا. سکھ کہندا ہے ایک دن پھر انہاں نے ایسا جھگڑا پیدا کیتا کہ سدگرو نانک دے سچے پاتشاہ جی دے رچے ہوئے شبد نو اگے رکھیا. مٹی مسلمان کی جوئے اس کو ارتھ کہو کم ہوئے. سچے پاتشاہ ایک دن انہاں قاضیاں ملاں تے علماواں نے آکھیا سدگرو نانک دے سچے پاتشاہ جی دے شبد نو پڑھ کے کہ گرو نانک نے لکھیا ہویا ہے مٹی مسلمان کی پیڑ ہے پئی کمیار. یہ شبد پڑھ کے سنایا. کہندا ہے کہ انہاں نے سوال کیتا اس کو ارتھ کہو کم ہوئے اس شبد کا کی ارتھ ہے سناؤ. ایو شرعین شاہ سکھایو سو پرسنگ بچ سبا چلایو. ساری وارتا نو دلی تو آیا ہویا سکھ سدگرو ہر سچے پاتشاہ جی دے چرنا دے وچ بیان کر رہا ہے. کہندا سچے پاتشاہ بادشاہ نو پہلا ہی انہاں نے سکھایا ہویا سی ایسا پرسنگ انہاں نے سبھا دے وچ چلا دیتا. تب ہی تمہارے پتر بچارا ارتھ واسطو کرے اوچارا. جدوں انہاں نے اس گربانی دے شبد دا ارتھ پچھیا اس ویلے گریب نواز تواڈے پتر رام رائے نے اپنے من دے وچ وچار کیتے ارتھ واسطو کرے اوچارا کہ جے کر میں اصلی روپ دے وچے اس تک دا واسطو ارتھ کراں گا. بگڑے شاہ شرم گاڈو
ਹਿੰਦਨ ਸੰਗ ਬਾਦ ਜਿਸ ਬਾਡੋ।
ਸੱਚੇ ਪਾਤਸ਼ਾਹ ਤੁਹਾਡੇ ਪੁੱਤਰ ਨੇ ਵਿਚਾਰਿਆ ਕਿ ਜੇਕਰ ਅਸਲੀ ਅਰਥ ਦੱਸਾਂਗਾ ਤੇ ਮੇਰੇ ਨਾਲ ਇਹ ਬਾਦਸ਼ਾਹ ਵਿਗੜ ਜਾਏਗਾ, ਕਿਉਂਕਿ ਆਪਣੀ ਸ਼ਰ੍ਹਾਂ ਦੇ ਵਿੱਚ ਇਹ ਬੜਾ ਪੱਕਾ ਹੈ, ਹਿੰਦੂਆਂ ਦੇ ਨਾਲ ਇਹ ਹਮੇਸ਼ਾ ਆਡਾ ਲਾਈ ਰੱਖਣ ਵਾਲਾ।
ਯਾਂ ਤੇ ਨਹੀਂ ਯਥਾਰਥ ਕਹਿਓ, ਰਸ ਨਾਉ ਰੰਗ ਸੋ ਰਾਖਣ ਚਾਹਿਓ।
ਸੱਚੇ ਪਾਤਸ਼ਾਹ ਤੁਹਾਡੇ ਪੁੱਤਰ ਨੇ ਬਾਦਸ਼ਾਹ ਦੇ ਨਾਲ ਆਪਣਾ ਰਸ ਰੱਖਣਾ ਚਾਹਿਆ, ਇਸ ਕਰਕੇ ਯਥਾਰਥ ਅਸਲੀ ਜਿਹੜਾ ਅਰਥ ਸੀ ਨਾ ਉਹ ਨਹੀਂ ਆਖਿਆ।
ਅਦ ਕਦਰ ਬਤੇ ਤੇ ਨਿਤ ਆਵੇ, ਬੜ ਡੇਰੇ ਕੀ ਕਾਰ ਚਲਾਵੇ।
ਰਾਮ ਰਾਏ ਜੀ ਨੇ ਸੋਚਿਆ ਕਿ ਬਹੁਤੀ ਸਾਰੀ ਮਾਇਆ ਬਾਦਸ਼ਾਹ ਦੇ ਵੱਲੋਂ ਮੈਨੂੰ ਆਉਂਦੀ ਹੈ, ਉਸ ਮਾਇਆ ਦੇ ਨਾਲ ਮੇਰੇ ਵੱਡੇ ਡੇਰੇ ਦਾ ਕੰਮ ਕਾਰ ਚੱਲਦਾ।
ਮਾਣ ਰੱਖ ਬੇਕਾਰ ਨਿਸ਼ਾਹੂ, ਨਾਤਰ ਬਾਹਸ ਪਰਤ ਰਿਸ ਮਾਹੂ।
ਸੱਚੇ ਪਾਤਸ਼ਾਹ ਬਾਦਸ਼ਾਹ ਦਾ ਮਾਣ ਰੱਖਣ ਦੇ ਵਾਸਤੇ ਉਹਨਾਂ ਨੇ ਸਹੀ ਅਰਥ ਨਹੀਂ ਕੀਤਾ।
ਨਾਤਰ ਬਹਿਸ ਪਰਤ ਰਿਸ ਮਾਹੂ,
ਉਹਨਾਂ ਨੇ ਸੋਚਿਆ ਕਿ ਜੇਕਰ ਮੈਂ ਅਸਲੀ ਅਰਥ ਕਰਾਂਗਾ ਮੇਰੇ ਨਾਲ ਬਾਦਸ਼ਾਹ ਦੀ ਬਹਿਸ ਹੋਵੇਗੀ ਔਰ ਇਸ ਤੋਂ ਇਲਾਵਾ ਫਿੱਕ ਪਏਗੀ।
ਤੌਰ ਕਚਹਿਰੀ ਕੋ ਪਿੱਖ ਕਰਕੇ, ਅਪਰ ਰੀਤ ਸੋ ਸ਼ਬਦ ਉਚਰਕੇ।
ਸੱਚੇ ਪਾਤਸ਼ਾਹ ਰਾਮ ਰਾਏ ਜੀ ਨੇ ਕਚਹਿਰੀ ਦੇ ਤੌਰ ਤਰੀਕੇ ਨੂੰ ਦੇਖਿਆ ਤੇ ਬਾਦਸ਼ਾਹ ਦੇ ਰੁਖ ਨੂੰ ਦੇਖਿਆ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਦੀ ਬਾਣੀ ਦੇ ਸ਼ਬਦਾਂ ਨੂੰ ਬਦਲ ਦਿੱਤਾ।
ਰਾਖਿਓ ਸ਼ਾਹ ਸੰਗ ਰਸ ਨੀਕੋ, ਬੋਲਤ ਹੋਤ ਪਏ ਨਹੀਂ ਫਿਕੋ।
ਗੁਰਬਾਣੀ ਦੇ ਸ਼ਬਦਾਂ ਨੂੰ ਉਲਟਾ ਕੇ ਉਹਨੇ ਬਾਦਸ਼ਾਹ ਦੇ ਨਾਲ ਆਪਣਾ ਰਸ ਪ੍ਰੇਮ ਬਰਕਰਾਰ ਰੱਖਿਆ। ਬੋਲਤ ਹੋਤ ਪਏ ਨਹੀਂ ਫਿਕੋ, ਭਾਵ ਕਿ ਇਸ ਤਰ੍ਹਾਂ ਬੋਲਦੇ ਰਹੇ ਰਾਮ ਰਾਏ ਕਿ ਜਿਸ ਤਰ੍ਹਾਂ ਕਿਤੇ ਸਾਡੇ ਦੋਵਾਂ ਦੇ ਵਿੱਚ ਫਿੱਕ ਨਾ ਪਵੇ।
ਮਿੱਟੀ ਬੇਈਮਾਨ ਕੀ ਹੈ, ਸਗਲ ਤੁਰਕ ਕੀ ਨਹੀਂ ਗਤ ਹੈ।
ਸੱਚੇ ਪਾਤਸ਼ਾਹ ਰਾਮ ਰਾਏ ਜੀ ਨੇ ਮੁਸਲਮਾਨ ਦੀ ਜਗ੍ਹਾ ਦੇ ਉੱਤੇ ਇਹ ਬਿਆਨ ਕੀਤਾ ਕਿ ਮਿੱਟੀ ਬੇਈਮਾਨ ਦੀ ਲਿਖੀ ਹੋਈ ਹੈ, ਸਾਰਿਆਂ ਤੁਰਕਾਂ ਦੀ ਐਸੀ ਹਾਲਤ ਨਹੀਂ ਹੁੰਦੀ। ਗੁਰੂ ਨਾਨਕ ਨੇ ਐਸਾ ਨਹੀਂ ਲਿਖਿਆ ਕਿ ਮਿੱਟੀ ਮੁਸਲਮਾਨ ਦੀ, ਦਰਅਸਲ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਤੇ ਬੇਈਮਾਨ ਦੀ ਮਿੱਟੀ ਲਿਖੀ ਸੀ। ਅੱਗੋਂ ਜਿਹੜਾ ਲਿਖਣ ਵਾਲਾ ਲਿਖਾਰੀ ਸੀ ਉਹਦੇ ਤੋਂ ਉਕਾਈ ਹੋਈ ਹੈ, ਉਹਦੇ ਤੋਂ ਭੁੱਲ ਹੋਈ।
ਪੋਣੀ ਮਾਨ ਕੀ ਸਸਤ ਬਖਾਨੀ, ਇਮ ਦਲੀਲ ਕੀ ਨਸ ਤਿਨ ਹਾਨੀ।
ਸਿੱਖ ਕਹਿੰਦਾ ਕਿ ਇਸ ਤੋਂ ਬਾਅਦ ਫੇਰ ਇਮਾਨ ਦੇ ਬਾਰੇ, ਧਰਮ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਰਾਮ ਰਾਏ ਨੇ ਕੀਤੀਆਂ, ਜਿਹਦੇ ਵਿੱਚ ਧਰਮ ਦੀ, ਇਮਾਨ ਦੀ ਉਹਨਾਂ ਨੇ ਉਸਤਤੀ ਕੀਤੀ ਹੈ। ਇਮ ਦਲੀਲ ਕੀ ਨਸ ਤਿਨ ਹਾਨੀ, ਸੱਚੇ ਪਾਤਸ਼ਾਹ ਰਾਮ ਰਾਏ ਜੀ ਨੇ ਆਪਣੇ ਵੱਲੋਂ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਉਹਨਾਂ ਦੀਆਂ ਦਲੀਲਾਂ ਨੂੰ ਹਾਰ ਦੇ ਦਿੱਤੀ, ਭਾਵ ਕਿ ਉਹਨਾਂ ਦਾ ਜਵਾਬ ਪੂਰਾ ਕਰ ਦਿੱਤਾ।
ਇਮ ਸੁਣ ਸਿਰਿ ਸਤ ਗੁਰ ਹਰ ਰਾਏ, ਸੁਤ ਦਿਸ਼ ਤੇ ਕੁਛ ਰਿਸ ਮਨ ਲਿਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਵਾਰਤਾ ਸੁਣੀ ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆਏ ਰਾਮ ਰਾਏ ਦੇ ਉੱਤੇ।
ਗੁਰ ਤਾਇ ਉਚਿਤ ਨਹੀਂ ਸ਼ੁਭ ਲਹਿਓ, ਪਾਇਓ ਨ ਲਾਇਕ ਧੀਰ ਨਾ ਰਹਿਓ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਿਆਈ ਦੇ ਲਾਇਕ ਨਹੀਂ ਰਿਹਾ ਰਾਮ ਰਾਏ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ, ਸੋਢੀ ਕੌਲ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਰਾਮ ਰਾਏ ਨੇ ਕੁਝ ਫਰਕ ਪਾਇਆ ਸੀ, ਗੁਰਬਾਣੀ ਨੂੰ ਬਦਲਿਆ ਸੀ ਤੇ ਗੁਰਗੱਦੀ ਤੋਂ ਖਾਰਜ ਹੋ ਗਏ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਬਹੁਤੀ ਵਾਰੀ ਇਸ ਤਰ੍ਹਾਂ ਦੀ ਗੱਲ ਸੁਣਦੇ ਹਾਂ ਕਿ ਗੁਰਗੱਦੀ ਤੋਂ ਖਾਰਜ ਹੋ ਗਏ। ਹੋ ਸਕਦਾ ਹੈ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦੀ ਨਿਯੁਕਤੀ ਕੀਤੀ ਹੋਵੇ ਕਿ ਮੈਂ ਆਪਣੇ ਮਗਰੋਂ ਰਾਮ ਰਾਏ ਨੂੰ ਗੁਰਗੱਦੀ ਦੇਵਾਂਗਾ। ਇਸੇ ਵਾਸਤੇ ਇਸ ਤਰ੍ਹਾਂ ਦੀ ਗੱਲ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਵੀ ਆਉਂਦੀ ਹੈ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਵੀ ਇਹ ਬਚਨ ਲਿਖਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰਤਾ ਉਚਿਤ ਨਹੀਂ ਸ਼ੁਭ ਲਇਓ। ਸਤਿਗੁਰਾਂ ਨੇ ਵਚਨ ਕੀਤਾ, ਗੁਰਿਆਈ ਦੇ ਲਾਇਕ ਨਹੀਂ ਰਿਹਾ। ਇਸ ਦਾ ਭਾਵ ਇਹ ਲੱਗ ਸਕਦਾ ਕਿ ਸਤਿਗੁਰੂ ਜੀ ਚਾਹੁੰਦੇ ਸਨ ਕਿ ਮੈਂ ਰਾਮ ਰਾਏ ਨੂੰ ਆਪਣੇ ਗੁਰਿਆਈ ਦੇਵਾਂ। ਸਤਿਗੁਰਾਂ ਨੇ ਵਚਨ ਕੀਤਾ, ਗੁਰਤਾ ਉਚਿਤ ਨਹੀਂ ਸ਼ੁਭ ਲਇਓ। ਗੁਰਿਆਈ ਦੇ ਲਾਇਕ ਰਾਮ ਰਾਏ ਨਹੀਂ ਰਿਹਾ। ਭਾਇਓ ਨਲਾਇਕ ਧੀਰ ਨਾ ਰਹਿਓ। ਨਲਾਇਕ ਨਿਕਲਿਆ ਹੈ, ਉਸਨੇ ਧੀਰਜ ਨੂੰ ਧਾਰਨ ਨਹੀਂ ਕੀਤਾ। ਤੁਰ ਕੇਸ਼ਰ ਕੋ ਰਾਖਿਓ ਮਾਨ, ਸ਼ਬਦ ਬਿਪਰਜੈ ਕੀਨ ਬਖਾਨ। ਬਾਦਸ਼ਾਹ ਦੇ ਮਾਨ ਤੇ ਸਤਿਕਾਰ ਨੂੰ ਰੱਖਣ ਦੇ ਵਾਸਤੇ ਇਹਨੇ ਗੁਰਬਾਣੀ ਦੇ ਸ਼ਬਦ ਨੂੰ ਉਲਟਾ ਕਰਕੇ ਬਿਆਨ ਕੀਤਾ ਹੈ। ਪਹਿਲੇ ਪਾਤਸ਼ਾਹ ਕੇ ਬਾਕ, ਫੇਰ ਸਕੈ ਕੋ ਇਨ ਮਤ ਰਾਖ। ਪਹਿਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਇਸਨੇ ਬਦਲਿਆ ਹੈ। ਫੇਰ ਸਕੈ ਕੋ ਇਨ ਮਤ ਰਾਖ, ਦੁਨੀਆਂ ਦੇ ਵਿਚ ਸ੍ਰਿਸ਼ਟੀ ਦੇ ਵਿਚ ਕਿਸੇ ਦੇ ਵਿਚ ਵੀ ਇੰਨੀ ਸਮਰੱਥਾ ਨਹੀਂ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਬਦਲ ਸਕੇ। ਬਾਣ ਅਮੋਗ ਤਜੈ ਧਨ ਤਾਰੀ, ਜਿਮ ਤੁਸ ਕੋ ਨ ਸਕੈ ਕਿਮ ਟਾਰੀ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਉਹ ਅਮੋਗ ਤੀਰਾਂ ਵਰਗੇ ਨੇ। ਤਜੈ ਧਨ ਤਾਰੀ, ਜਿਹੜਾ ਵੀ ਐਸੇ ਅਮੋਗ ਬਾਣਾ ਨੂੰ ਛੱਡਦਾ ਹੈ ਉਹਦੇ ਤੀਰ ਅਸਫਲ ਨਹੀਂ ਜਾਂਦੇ। ਮੰਨਿਆ ਜਾਂਦਾ ਇਤਿਹਾਸਾਂ ਦੇ ਵਿਚ ਭਗਵਾਨ ਰਾਮ ਚੰਦਰ ਜੀ ਦੇ ਤੀਰਾਂ ਨੂੰ ਅਮੋਗ ਬਾਣ ਲਿਖਿਆ ਹੋਇਆ ਕਿ ਰਾਮ ਚੰਦਰ ਜੀ ਨੇ ਜਿਹੜਾ ਤੀਰ ਛੱਡਿਆ ਉਹ ਕਦੇ ਬੇਅਸਰਾ ਨਹੀਂ ਗਿਆ, ਉਹ ਕੁਝ ਕਰਕੇ ਵਾਪਰਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਾਕ ਇਸ ਤਰ੍ਹਾਂ ਦੇ ਵਾਕ ਨੇ ਜਿਵੇਂ ਕਿ ਭਗਵਾਨ ਰਾਮ ਚੰਦਰ ਜੀ ਦੇ ਅਮੋਗ ਤੀਰ ਹੋਣ। ਜਿਮ ਤਿਸ ਕੋ ਨਾ ਸਕੈ ਕਿ ਮਟਾਰੀ, ਅਮੋਗ ਤੀਰਾਂ ਨੂੰ ਕੋਈ ਕਿਸੇ ਤਰੀਕੇ ਦੇ ਨਾਲ ਵੀ ਅੱਜ ਤੱਕ ਟਾਲ ਨਹੀਂ ਸਕਿਆ। ਬ੍ਰਹਮ ਅਸਤ੍ਰ ਜਿਮ ਸਫਲ ਸਦਾਈ, ਜਿਨ ਮੈਂ ਪੂਰਨ ਸ਼ਕਤ ਮਹਾਹੀ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਬ੍ਰਹਮ ਅਸਤ੍ਰ ਦੇ ਵਰਗੇ ਨੇ, ਜਿਹੜਾ ਬ੍ਰਹਮ ਅਸਤ੍ਰ ਕਦੇ ਵੀ ਬੇਅਸਰ ਨਹੀਂ ਗਿਆ। ਕਿਸੇ ਵੀ ਇਤਿਹਾਸ ਨੂੰ ਪੜ੍ਹ ਕੇ ਵੇਖ ਲਵੋ, ਇਸ ਤਰ੍ਹਾਂ ਦਾ ਜ਼ਿਕਰ ਆਇਆ ਕਿ ਜਿਹਦੇ ਕੋਲ ਵੀ ਬ੍ਰਹਮ ਅਸਤ੍ਰ ਹੋਵੇ, ਬ੍ਰਹਮ ਦਾ ਭਾਵ ਬ੍ਰਹਮਾ ਜੀ ਅਸਤ੍ਰ ਤੋਂ ਭਾਵ ਉਹਨਾਂ ਦਾ ਬਖਸ਼ਿਆ ਹੋਇਆ ਹਥਿਆਰ, ਜਿੰਨੇ ਵੀ ਬ੍ਰਹਮਾ ਜੀ ਨੂੰ ਪ੍ਰਸੰਨ ਕਰਕੇ ਉਹਨਾਂ ਤੋਂ ਬ੍ਰਹਮ ਅਸਤ੍ਰ ਪ੍ਰਾਪਤ ਕੀਤਾ, ਉਹ ਕਿਸੇ ਨੇ ਵੀ ਪ੍ਰਾਪਤ ਕੀਤਾ ਹੋਵੇ, ਉਹ ਜਦੋਂ ਵੀ ਉਹਨੂੰ ਚਲਾਇਆ ਉਹ ਕਦੇ ਬੇਅਸਰ ਨਹੀਂ ਗਿਆ। ਭਾਵੇਂ ਪਾਪੀਆਂ ਵੱਲੋਂ ਚਲਾਇਆ ਤੇ ਭਾਵੇਂ ਪੁੰਨੀਆਂ ਵੱਲੋਂ ਚਲਾਇਆ। ਇਤਿਹਾਸ ਦੇ ਵਿੱਚ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਜ਼ਿਕਰ ਆਉਂਦੇ ਨੇ ਕਿ ਬੜੀ ਵਾਰੀ ਬੜਿਆਂ ਨੇ ਬ੍ਰਹਮ ਅਸਤ੍ਰ ਚਲਾਏ ਪਰ ਜਦੋਂ ਵੀ ਬ੍ਰਹਮ ਅਸਤ੍ਰ ਦਾ ਵਾਰ ਕੀਤਾ ਗਿਆ ਉਹ ਕਦੇ ਬੇਅਸਰਾ ਨਹੀਂ ਗਿਆ। ਹੁਣ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਉਹ ਬ੍ਰਹਮ ਅਸਤ੍ਰ ਵਰਗੇ ਨੇ, ਜਿਹੜੇ ਹਮੇਸ਼ਾ ਸਫਲ ਹੋਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣਗੇ। ਜਿਨ ਮੈਂ ਪੂਰਨ ਸ਼ਕਤ ਮਹਾਈ, ਜਿਨ੍ਹਾਂ ਦੇ ਵਿੱਚ ਪੂਰਨ ਸ਼ਕਤੀ। ਚੱਕਰ ਵਰਤ ਨਿਪ ਜਥਾ ਦੁਹਾਈ, ਨਹੀਂ ਮਨ ਜੋ ਕਰ ਦੁਸ਼ਟਾਈ। ਅੱਗੇ ਸਤਿਗੁਰੂ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਚੱਕਰਵਰਤੀ ਰਾਜਾ ਹੋਵੇ, ਜਿਹਦੇ ਆਸੇ ਪਾਸੇ ਸਾਰੇ ਧੁੰਮ ਮੱਚੀ ਹੋਵੇ, ਦੁਹਾਈ ਫਿਰੀ ਹੋਵੇ, ਨਹੀਂ ਮਨ ਜੋ ਕਰੇ ਦੁਸ਼ਟਾਈ, ਪਰ ਉਸ ਚੱਕਰਵਰਤੀ ਰਾਜੇ ਦਾ ਜਿਹੜਾ ਹੁਕਮ ਨਹੀਂ ਮੰਨਦਾ, ਜਿਹੜਾ ਕਿ ਅੱਗੋਂ ਦੁਸ਼ਟਤਾਈ ਕਰਦਾ। ਤਿਸ ਕੋ ਜਹਾਂ ਕਹਾਂ ਗਹਿਲੇ ਹੈ, ਮੂੜ ਜਾਣ ਤੇ ਸੰਕਟ ਦੇ। ਚੱਕਰਵਰਤੀ ਰਾਜੇ ਦੇ ਸਾਹਮਣੇ ਜਿਹੜਾ ਵੀ ਵੇਰਦਾ ਹੈ ਉਹ ਬਹੁਤੀ ਦੇਰ ਵੇਰ ਨਹੀਂ ਸਕਦਾ, ਜਿੱਥੇ ਨਾ ਕਿੱਥੇ ਉਸ ਨੂੰ ਫੜ ਲਿਆ ਜਾਂਦਾ ਹੈ, ਉਸ ਨੂੰ ਫਿਰ ਮੂਰਖ ਨੂੰ ਸੰਕਟ ਦਿੱਤਾ ਜਾਂਦਾ ਹੈ, ਸਜਾਵਾਂ ਦਿੱਤੀਆਂ ਜਾਂਦੀਆਂ ਨੇ। ਤਿਮ ਸ੍ਰੀ ਨਾਨਕ ਦੇਸ਼ ਬਦੇਸ਼, ਮੇਰ ਆਦ ਗਿਰ ਸਫਲ ਵਿਸ਼ੇਸ਼। ਇਸੇ ਤਰ੍ਹਾਂ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਕੰਦਰਾਂ ਦੇ ਵਿੱਚ, ਹਰ ਇੱਕ ਜਗ੍ਹਾ ਦੇ ਉੱਤੇ ਵਿਚਰੇ ਇੱਕ ਚੱਕਰਵਰਤੀ ਸਮਰਾਟ ਦੀ ਤਰ੍ਹਾਂ। ਸਿੰਧ ਦੀਪ ਕੇ ਤਕ ਸਭ ਗਿਨੀਐ, ਬੜੇ ਸ਼ਕਤ ਜੁਤ ਹੋਤੇ ਸੁਜਨੀਐ। ਸਮੁੰਦਰਾਂ ਦੇ ਵਿੱਚ ਔਰ ਸਮੁੰਦਰਾਂ ਦੇ ਵਿੱਚ ਜਿਹੜੇ ਟਾਪੂ ਨੇ ਜਿਨ੍ਹਾਂ ਨੂੰ ਆਪਾਂ ਆਈਲੈਂਡ ਕਹਿੰਦੇ ਆ, ਉਹਨਾਂ ਦੇ ਉੱਤੇ ਜਜ਼ੀਰਿਆਂ ਦੇ ਉੱਤੇ ਪਤਾ ਨੀ ਕਿੱਥੇ ਕਿੱਥੇ ਸਤਿਗੁਰੂ ਜੀ ਇੱਕ ਵੱਡੇ ਸਮਰਾਟ ਦੀ ਤਰ੍ਹਾਂ ਵਰਤੇ ਨੇ, ਉੱਥੇ ਗਏ ਨੇ। ਵੱਡੇ ਸ਼ਕਤ ਜੋ ਤੂੰ ਹੋਤੇ ਜੋ ਜਨੀਏ, ਵੱਡੇ ਵੱਡੇ ਜਿਹੜੇ ਸ਼ਕਤੀ ਵਾਲੇ ਸੀ ਉਹਨਾਂ ਨੇ ਬੜੀ ਵਾਰੀ ਅੜਨ ਦੀ ਕੋਸ਼ਿਸ਼ ਕੀਤੀ ਸਤਿਗੁਰਾਂ ਦੇ ਅੱਗੇ। ਜਿਨ ਕਿਨ ਘਰ ਉਹ ਬਾਦ ਸਭ ਜੀਤੇ, ਭਰੇ ਗਰਵ ਸੋ ਕੀਨਸ ਰੀਤੇ। ਜਿਨੇ ਜਿਨੇ ਵੀ ਅੱਗੋਂ ਬਾਦ ਕੀਤਾ, ਝਗੜਾ ਕੀਤਾ, ਜਿਹੜਾ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਅੜਿਆ, ਉਹਨਾਂ ਸਾਰਿਆਂ ਨੂੰ ਜਿੱਤਿਆ। ਭਰੇ ਗਰਵ ਸੇ ਕੀਨ ਸਰੀਤੇ, ਜਿਹੜੇ ਹੰਕਾਰ ਦੇ ਨਾਲ ਗਰਵ ਦੇ ਨਾਲ ਭਰੇ ਹੋਏ ਸਨ ਉਹਨਾਂ ਨੂੰ ਰੀਤੇ ਕੀਤਾ, ਪਾਵ ਕੇ ਸੱਖਣੇ ਕੀਤਾ। ਹੈ ਅਸ ਕੌਣ ਜੋ ਤਿੰਨ ਪਦ ਫੇਰੇ, ਆਪਣੀ ਕੁਸ਼ਲ ਹੋਣ ਪੁਨ ਹੇਰੇ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਐਸਾ ਕੌਣ ਜੰਮਿਆ ਹੈ ਕਿ ਜਿਹੜਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਲਿਖੇ ਹੋਏ ਸ਼ਬਦ ਨੂੰ ਫੇਰ ਦੇਵੇ ਤੇ ਫੇਰ ਇਹ ਚਾਹ ਕਰੇ ਕਿ ਮੈਨੂੰ ਸੁਖ ਹੋਵੇਗਾ। ਆਪਣੀ ਕੁਸ਼ਲ ਹੋਣ ਪੁਨ ਹੇਰੇ, ਐਸਾ ਮਾੜਾ ਕੰਮ ਕਰਕੇ ਫੇਰ ਐਸਾ ਸੋਚੇ ਕਿ ਮੇਰੀ ਸੁਖ ਸਾਂਧ ਹੋਵੇਗੀ, ਮੈਨੂੰ ਕੁਸ਼ਲ ਮੰਗਲ ਹੋਵੇਗਾ, ਇਹ ਤੇ ਕਦਾਚਿਤ ਹੋ ਨਹੀਂ ਸਕਦਾ, ਐਸਾ ਹੋ ਹੀ ਨਹੀਂ ਸਕਦਾ। ਹਮ ਨੇ ਕਰਿਓ ਪਠਾਵਣ ਜਬ, ਨਿਰਪੈ ਕਰਿਓ ਕਹਿ ਕਰ ਬਿਦ ਸਬ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਬੜਾ ਅਫਸੋਸ ਜ਼ਾਹਰ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਮੈਂ ਰਾਮ ਰਾਏ ਨੂੰ ਘੱਲਣ ਲੱਗਿਆ ਸੀ, ਜਾਣ ਤੋਂ ਪਹਿਲਾਂ ਨਿਰਪੈ ਕਰਿਓ ਕਹਿ ਕਰ ਬਿਦ ਸਬ, ਹਰ ਇੱਕ ਤਰੀਕੇ ਦੇ ਨਾਲ ਮੈਂ ਰਾਮ ਰਾਏ ਨੂੰ ਨਿਰਪੈ ਕੀਤਾ ਸੀ, ਨਿਡਰ ਕੀਤਾ ਸੀ। ਤੇਰੋ ਕਹਿਓ ਨਿਫਲ ਨਹੀਂ ਹੋਏ, ਜੋ ਚਿਤ ਚਾਹੇ ਬਣੇ ਬਿਦ ਸੋਏ। ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਰਾਮ ਰਾਏ ਨੂੰ ਆਖਿਆ ਸੀ ਕਿ ਤੇਰਾ ਆਖਿਆ ਹੋਇਆ ਬਚਨ ਕਦੇ ਵੀ ਨਿਸਫਲ ਨਹੀਂ ਜਾਵੇਗਾ, ਜੋ ਆਖੇਗਾ ਉਹ ਸਫਲ ਹੋਵੇਗਾ। ਜੋ ਚਿਤ ਚਾਹੇ ਬਣੇ ਬਿਦ ਸੋਏ, ਜੋ ਚਿਤ ਦੇ ਵਿੱਚ ਸੋਚੇਗਾ ਉਸੇ ਤਰ੍ਹਾਂ ਦੀ ਰਾਮ ਰਾਏ ਵਿਧੀ ਬਣੇਗੀ। ਸ਼ਾਹ ਖੁਸ਼ਾਮਦ ਕਰੋ ਨਾ ਕੈਸੇ, ਹੋਏ ਜਥਾਰਥ ਬੋਲੋ ਤੈਸੇ। ਸਤਿਗੁਰੂ ਜੀ ਕਹਿੰਦੇ ਨੇ ਮੈਂ ਰਾਮ ਰਾਏ ਨੂੰ ਇਹ ਵੀ ਆਖਿਆ ਸੀ ਕਿ ਕਦੇ ਵੀ ਕਿਸੇ ਵੀ ਪ੍ਰਕਾਰ ਦੇ ਨਾਲ ਬਾਦਸ਼ਾਹ ਦੀ ਖੁਸ਼ਾਮਦ ਨਾ ਕਰੇ, ਜੋ ਸੱਚੀ ਗੱਲ ਹੋਵੇ ਉਹ ਆਖੇ, ਕਦੇ ਵੀ ਝੂਠ ਨਾ ਬੋਲੇ। ਮਿੱਟੀ ਮੁਸਲਮਾਨ ਕੀ ਜੋਏ, ਕਰ ਕੋ ਲਾਲ ਕੇ ਪ੍ਰਾਪਤ ਹੋਏ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਮੁਸਲਮਾਨ ਦੀ ਮਿੱਟੀ ਹੁੰਦੀ ਹੈ, ਉਹਨਾਂ ਦੇ ਕਬਰਾਂ ਦੀ ਮਿੱਟੀ ਹੁੰਦੀ ਹੈ, ਉਹ ਤੇ ਕੁਲਾਲ ਦੇ ਘੁਮਿਆਰ ਦੇ ਹੱਥਾਂ ਦੇ ਵਿੱਚ ਲੱਗਦੀ ਹੀ ਲੱਗਦੀ ਹੈ, ਕਿਉਂਕਿ ਵਿਦਵਾਨ ਸੱਜਣ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ ਉਥੋਂ ਦੀ ਮਿੱਟੀ ਚੀਕ ਨਹੀਂ ਹੁੰਦੀ ਹੈ, ਇਸ ਕਰਕੇ ਜ਼ਿਆਦਾਤਰ ਘੁਮਿਆਰ ਉਸ ਮਿੱਟੀ ਨੂੰ ਪਸੰਦ ਕਰਦਾ। ਈਂਟ ਰੋ ਭਾਂਡੇ ਘਰ ਘਰ ਧਰੈ, ਪੁਣ ਚੌ ਦਿਸ਼ ਪਾਵਕ ਪਰ ਜਰੈ। ਔਰ ਇਸ ਤੋਂ ਬਾਅਦ ਸਤਿਗੁਰਾਂ ਨੇ ਜਿਹੜਾ ਸ਼ਬਦ ਲਿਖਿਆ ਉਹ ਵੀ ਬਿਲਕੁਲ ਠੀਕ ਲਿਖਿਆ। ਮਿੱਟੀ ਨੂੰ ਆਪਣੇ ਪੇੜੇ ਦੇ ਵਿੱਚ ਪਾ ਕੇ ਫਿਰ ਉਸ ਦੇ ਨਾਲ ਉਹ ਇੱਟਾਂ ਤੇ ਭਾਂਡੇ ਘੁਮਿਆਰ ਬਣਾ ਬਣਾ ਕੇ ਧਰ ਦਿੰਦਾ ਤੇ ਫਿਰ ਉਹਨਾਂ ਇੱਟਾਂ ਤੇ ਭਾਂਡਿਆਂ ਨੂੰ ਪਕਾਉਣ ਦੇ ਵਾਸਤੇ ਉਹ ਪਾਵਕ ਦੇ ਵਿੱਚ ਵੀ ਉਹਨਾਂ ਨੂੰ ਪਾਉਂਦਾ ਤੇ ਫਿਰ ਉਹ ਮਿੱਟੀ ਸੜਦੀ ਹੈ, ਪੁਕਾਰਾਂ ਕਰਦੀ। ਇਸ ਮੈਂ ਇਸ ਮਨ ਜਸ ਕਿਆ ਜਾਣਾ, ਜਿਸ ਤੇ ਪਦ ਉਲਟਾਏ ਬਖਾਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਯਥਾਰਥ ਗੱਲ ਲਿਖੀ ਸੀ, ਇਹ ਸੱਚੀ ਗੱਲ ਲਿਖੀ ਸੀ। ਇਹਦੇ ਵਿੱਚ ਐਸੀ ਅਣਬਣ ਵਾਲੀ ਕਿਹੜੀ ਗੱਲ ਰਾਮ ਰਾਏ ਨੇ ਸਮਝੀ ਕਿ ਜਿਸ ਦੇ ਨਾਲ ਉਹਨੇ ਇੰਨਾ ਵੱਡਾ ਕਦਮ ਚੁੱਕਿਆ ਕਿ ਸਤਿਗੁਰਾਂ ਦੇ ਉਸ ਸ਼ਬਦ ਲਿਖੇ ਹੋਏ ਦਾ ਇੱਕ ਪਦ ਸ਼ਬਦ ਹੀ ਬਦਲ ਦਿੱਤਾ। ਸ੍ਰੀ ਨਾਨਕ ਕੋ ਅਦ ਬਨਾ ਰਾਖਾ, ਤੁਰਕ ਮਾਣ ਹਿਤ ਬਿਪਰੈ ਭਾਖਾ। ਸਤਿਗੁਰੂ ਜੀ ਕਹਿੰਦੇ ਨੇ ਰਾਮ ਰਾਏ ਨੇ ਬਹੁਤ ਬੁਰਾ ਕੀਤਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਦਬ ਨੂੰ ਨਹੀਂ ਰੱਖਿਆ, ਤੁਰਕਾਂ ਦਾ ਮਾਣ ਰੱਖਣ ਦੇ ਵਾਸਤੇ ਇਹ ਵਿਪਰਜਾ ਜਿਹੜੀ ਗੱਲ ਹੈ, ਜਿਹੜੀ ਵਿਪਰੀਤ ਗੱਲ ਹੈ ਉਹ ਕਰ ਦਿੱਤੀ। ਇੱਕ ਤੋਏ ਅਸ ਮੰਜਸ ਕੀਨ, ਗੁਰਤਾ ਉਚਿਤ ਨਹੀਂ ਲਖ ਲੀਨ। ਹੁਣ ਦੁਬਾਰਾ ਸਤਿਗੁਰੂ ਜੀ ਉਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਪਹਿਲੀ ਗੱਲ ਇਹ ਹੈ ਕਿ ਉਹਨੇ ਐਸੀ ਗੱਲ ਕੀਤੀ ਹੈ, ਇਸ ਕਰਕੇ ਗੁਰਤਾ ਉਚਿਤ ਨਹੀਂ ਲਖ ਲੀਨ। ਅਸੀਂ ਅੱਜ ਤੋਂ ਜਾਣ ਲਿਆ ਕਿ ਗੁਰਿਆਈ ਦੇ ਬਿਲਕੁਲ ਵੀ ਰਾਮ ਰਾਏ ਲਾਇਕ ਨਹੀਂ। ਦੁਤੀਏ ਜਬ ਕੇ ਦਿੱਲੀ ਗਯੋ ਬਾਰ ਬਾਰ ਅਜ਼ਮਤ ਕਾ ਦਯੋ। ਦੂਸਰੀ ਉਸਨੇ ਗਲਤੀ ਇਹ ਕੀਤੀ ਹੈ ਕਿ ਜਦੋਂ ਦਾ ਦਿੱਲੀ ਦੇ ਵਿੱਚ ਗਿਆ ਹੈ ਉਹਨੇ ਬਾਰ ਬਾਰ ਕਰਾਮਾਤਾਂ ਦੀ ਵਰਤੋਂ ਕੀਤੀ ਹੈ, ਭਾਵ ਕਿ ਜਿੱਥੇ ਕਰਾਮਾਤ ਤੋਂ ਬਗੈਰ ਵੀ ਸਰ ਸਕਦਾ ਹੈ ਉੱਥੇ ਵੀ ਕਰਾਮਾਤ ਲਾਈ। ਬਿਨ ਕਾਰਜ ਤੇ ਕਰਤ ਰਹਿਓ ਹੈ ਇਸ ਮੈਂ ਇਮ ਅਨੁਮਾਨ ਲਹਿਓ ਹੈ। ਸਤਿਗੁਰੂ ਜੀ ਕਹਿੰਦੇ ਨੇ ਬਗੈਰ ਹੀ ਕਾਰਨ ਤੋਂ ਉਹਨੇ ਕਰਾਮਾਤਾਂ ਦੀ ਵਰਤੋਂ ਕੀਤੀ। ਇੱਕ ਮੈਂ ਪ੍ਰਮਾਣ ਦੇਣਾ ਹਾਂ ਕਿ ਜਿਵੇਂ ਬਾਦਸ਼ਾਹ ਨੇ ਆਖਿਆ ਕਿ ਰਾਮ ਰਾਏ ਤੇਰੇ ਵਾਲ ਕਾਲੇ ਨੇ, ਮੇਰੇ ਵਾਲ ਚਿੱਟੇ ਨੇ, ਤੇ ਉਹਦੇ ਵਾਲ ਚਿੱਟੇ ਕਰ ਦਿੱਤੇ। ਇਹਦੇ ਵਿੱਚ ਕੋਈ ਬਹੁਤੀ ਔਖਿਆਈ ਨਹੀਂ ਸੀ, ਉਹ ਚਿੱਟਿਆਂ ਵਾਲਾਂ ਦੇ ਨਾਲ ਵੀ ਰਹਿ ਸਕਦਾ ਸੀ, ਪਰ ਬੇਕਾਰ ਦੇ ਵਿੱਚ ਹੀ ਕਰਾਮਾਤ ਨੂੰ ਲਾਇਆ। ਹੁਣ ਸਤਿਗੁਰੂ ਜੀ ਕਹਿੰਦੇ ਨੇ ਬੇਕਾਰ ਦੇ ਵਿੱਚ ਬਹੁਤੀ ਕਰਾਮਾਤ ਦੀ ਉਸਨੇ ਵਰਤੋਂ ਕੀਤੀ ਹੈ, ਇਸ ਮੈਂ ਇਹ ਅਨੁਮਾਨ ਲਇਓ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਗੱਲ ਤੋਂ ਇਸ ਤਰ੍ਹਾਂ ਦਾ ਮੈਂ ਅੰਦਾਜ਼ਾ ਲਾ ਸਕਦਾ ਹਾਂ। ਜਾਚੀ ਵਸਤੂ ਲੇਤ ਜਿਮ ਕੋਏ ਨਹੀਂ ਆਪਣੀ ਪਹਿਚਾਨਤ ਸੋਏ। ਸਤਿਗੁਰੂ ਜੀ ਕਹਿੰਦੇ ਨੇ ਜੇਕਰ ਕਿਸੇ ਤੋਂ ਕੋਈ ਚੀਜ਼ ਮੰਗਵੀ ਹੋਵੇ ਤੇ ਜਿਹੜਾ ਮੰਗਣ ਵਾਲਾ ਹੈ ਜਿਹੜਾ ਚੀਜ਼ ਨੂੰ ਪ੍ਰਾਪਤ ਕਰਦਾ ਹੈ ਨਾ, ਉਹ ਫਿਰ ਜ਼ਿਆਦਾ ਤੋਂ ਜ਼ਿਆਦਾ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਕਿ ਮੈਂ ਇਹਦੀ ਵਰਤੋਂ ਕਰ ਲਵਾਂ, ਕਿਉਂਕਿ ਚੀਜ਼ ਨੂੰ ਉਧਾਰੀ ਸਮਝਦਾ ਹੈ, ਮੰਗਵੀ ਸਮਝਦਾ ਹੈ, ਇਸ ਕਰਕੇ ਆਪਣੀ ਨਹੀਂ ਸਮਝਦਾ। ਜਿਤਨੋ ਲਾਭ ਲਿਓ ਤੇ ਸਜਾਏ ਤਿਤੋ ਲੇਤ ਨਹੀਂ ਧੀਰ ਧਰਾਏ। ਹੁਣ ਜਿਹੜੀ ਮੰਗਵੀ ਵਸਤੂ ਆ ਉਹ ਤੇ ਫਿਰ ਜ਼ਿਆਦਾ ਤੋਂ ਜ਼ਿਆਦਾ ਮਨੁੱਖ ਵਰਤਦਾ ਹੈ, ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜਦੋਂ ਮੈਂ ਵਾਪਸ ਕਰਾਂਗਾ ਫਿਰ ਮੇਰੀ ਨਹੀਂ ਰਹਿਣੀ। ਇਸ ਕਰਕੇ ਰਾਮ ਰਾਏ ਨੇ ਵੀ ਐਸਾ ਕੰਮ ਕੀਤਾ ਹੈ, ਜੇਕਰ ਮੈਂ ਉਸ ਨੂੰ ਕਰਾਮਾਤਾਂ ਦਿੱਤੀਆਂ, ਸ਼ਕਤੀਆਂ ਦਿੱਤੀਆਂ ਤੇ ਉਹਨੇ ਆਪਣੀਆਂ ਨਹੀਂ ਸਮਝੀਆਂ, ਮੰਗਵੀ ਚੀਜ਼ ਵਾਂਗੂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤਿਆ, ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕੀਤੀ। ਮੋਜ ਟਿਗ ਰਹਿ ਨਾ ਜਾਣੇ ਐਸੇ, ਖਰਚ ਲਿਉ ਮੈਂ ਜੈਸੇ ਕੈਸੇ। ਰਾਮ ਰਾਏ ਨੇ ਸਮਝਿਆ ਕਿ ਆਖਿਰਕਾਰ ਇਹ ਸ਼ਕਤੀਆਂ ਮੇਰੇ ਕੋਲ ਹਮੇਸ਼ਾ ਨਹੀਂ ਰਹਿਣੀਆਂ, ਇਸ ਕਰਕੇ ਮੈਨੂੰ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਮੇਰਾ ਜੀ ਕਰੇ ਮੈਂ ਇਹਨਾਂ ਸ਼ਕਤੀਆਂ ਨੂੰ ਵਰਤੋਂ ਕਰ ਲਵਾਂ, ਇਹਨਾਂ ਨੂੰ ਖਰਚ ਕਰ ਦੇਵਾਂ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਗਲਤੀ ਉਸਨੇ ਇਹ ਕੀਤੀ ਹੈ ਕਿ ਸਤਿਗੁਰਾਂ ਦੇ ਗੁਰਬਾਣੀ ਦੇ ਸ਼ਬਦ ਨੂੰ ਉਲਟਾਇਆ ਹੈ। ਦੂਸਰੀ ਉਸਨੇ ਵੱਡੀ ਗਲਤੀ ਇਹ ਕੀਤੀ ਹੈ ਕਿ ਕਰਾਮਾਤਾਂ ਦੀ ਬੇਕਾਰ ਦੇ ਵਿੱਚ ਹੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਇੱਕ ਤੀਸਰੀ ਗੱਲ ਵੀ ਹੈ ਜਿਹੜੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਅਜੇ ਕਹਿਣੀ ਹੈ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਉਸ ਤੀਸਰੇ ਬਚਨ ਦਾ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਕੇ ਇਸ ਪ੍ਰਕਰਨ ਨੂੰ ਅੱਗੇ ਤੋਰਾਂਗਾ। ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ।